دوہرا پن ایک دن غم نے سبا نندن شری ہر رائے عمراون میں شاہ ٹد بیٹھے اونچی تھائے.
واحگرو جی کا خالصہ واحگرو جی کی فتح. پرم ستکار یوگ سنمان یوگ گرو کا خاص روپ گرو خالصہ ساتھ سنگت جن کے پاگ بڑے ہیں پائی تن سادھو سنگ مکھ جرے وڈیا پاگاں والے ہو دین دنیا دے مالک ستگرو شری گرو گرنتھ صاحب جی دے پاون چرنا چ سندھیا وقت دے سجے دوانا چ حاضریاں بھر کے اپنا جیون سفلا اور سکارتھا کر رہے. ستگراں دا لڑی وار اتہاس بڑی شردا بھاونا نال سربن کر رہے ہو. بابا رام رائے جی دی کتھا چل رہی ہے. بادشاہ اورنگ زیب بابا رام رائے جی دے کولوں انیکاں پرکار دیاں عظمتاں کراماتاں ویکھ رہے. بڑے سندر کڑے جنہاں وچ قیمتی زواہرات ہیرے جڑے ہوئے سن او کسے نواب نے بادشاہ اورنگ زیب واسطے بھیجے ہن. کڑے بڑے سندر ویکھ کے بابا رام رائے جی نے منگ کر لئی کہ بادشاہ کڑے سانو دے دے اسی اپنے ہتھاں چ پایا کراں گے. اورنگ زیب کولوں نہ نہیں ہو سکی او کڑے بابا رام رائے جی نو دے دتے. کچھ دن بابا جی او کڑے پاؤندے رہے. ایک دن رستے چ ٹرے آندے سن کہ ایک بینوا فقیر بیٹھا بابا جی نو کہن لگا شاہنشاہ مینو بھی کچھ دے کے جا. جدو یہ بچن کیا تو بابا رام رائے جی نے اپنے ہتھاں چوں کڑے لا کے اس بینوے فقیر نو دے دتے. جدو بادشاہ کول آئے تے چگل خوراں نے چگلی لا دتی کہ انہیں تیرے دتے کڑے اگے فقیر نو دے دتے. بادشاہ نے دوبارہ انہاں کڑیاں دی منگ کیتی. کہندا جاں تاں میں پاواں ہتھاں وچ تاں تسی پاؤ تیجے بندے دے نہیں. بابا جی نے بہت سمجھایا کہ جڑی چیز دان وچ دے دتی جاندی ہے بادشاہ پھر او دے تے حق نہیں رکھی دا. تو سانو دان کیتی سی اسی اگے دان کر دتی ہے ہن اودے کولوں واپس کیویں منگیے. پر بادشاہ نے منیا. جدو ہٹ کیتا تو بابا رام رائے جی نے او کڑے اتھوں واپس منگوا لے بادشاہ نو دے دتے. پھر اے کہندا جی تسی اپنے آپ نو شاہنشاہ کہون دے ہو ایسا کیوں؟ تو بابا رام رائے جی نے جواب دتا کہ کہن سنن دے وچ کچھ فرق ہے. دراصل سا نا سا اسی ایک ہونے اپنے آپ نو کہ سا جڑا ایک ویلی نکل گیا ناسکا دے دوارا او دوبارہ آوے کہ نہ آوے ساہ نا سا ایک دم ہی آدمی ہے نا. اسی اپنے آپ نو ساہا نہ سا کہونے لوگ اکٹھا کر کے ساہن سا کہہ دیندے نے. سن کے اورنگ زیب نرتر ہو گیا. اس پرکار نال بادشاہ دے من دے وچ انہاں ترکاں نے بابا رام رائے جی پرتی ایرخا بھرن دا یتن کیتا ہے. ہور وی یتن کر رہے نے. آؤ سربن کریے گرو چرناں دا دھیان اپنے ہردیاں چ دھارن کر کے آپ دے جیون تے رسنا دے کلیان نمت آکھیے جی. ستنام
شری واہے گرو صاحب جی.
ستنام
شری واہے گرو صاحب جی. دوہرا پن ایک دن غم نے سبا نندن شری ہر رائے.
پھر اسی طرح ایک دن بابا رام رائے جی بادشاہ اورنگ زیب دی کچہری وچ چل کے آئے.
ਉਮਰਾਵਨ ਮੈਂ ਸ਼ਾਹ ਢਿੱਦ ਬੈਠੇ ਉੱਚੀ ਥਾਂਏ।
ਜਿੰਨੇ ਉਮਰਾਵ ਸਨ, ਵਜ਼ੀਰ ਸਨ, ਉਹਨਾਂ ਸਾਰੇ ਉਮਰਾਵਾਂ ਵਜ਼ੀਰਾਂ ਵਿਚ ਬਾਦਸ਼ਾਹ ਦੇ ਕੋਲ ਸਭ ਤੋਂ ਉੱਚੇ ਥਾਂ ਤੇ ਆ ਕੇ ਬਾਬਾ ਰਾਮ ਰਾਏ ਜੀ ਬੈਠੇ ਨੇ। ਉੱਚੇ ਥਾਂ ਤੇ ਹੀ ਬਹਿੰਦੇ ਸਨ ਅੱਗੇ, ਅੱਜ ਵੀ ਉੱਚੇ ਥਾਂ ਦੇ ਉੱਤੇ ਆ ਕੇ ਬਾਬਾ ਜੀ ਬੈਠੇ ਹਨ।
ਜੋ ਪਈ ਪੂਰਬ ਦੁਸ਼ਟਨ ਸ਼ਾਹ ਸਿਖਾਇਓ।
ਇਹਨਾਂ ਦੁਸ਼ਟਾਂ ਨੇ ਪਹਿਲਾਂ ਹੀ ਬਾਦਸ਼ਾਹ ਔਰੰਗਜ਼ੇਬ ਨੂੰ ਪੱਟੀ ਪੜਾਈ ਹੋਈ ਸੀ। ਬਾਬਾ ਰਾਮ ਰਾਏ ਜੀ ਦੇ ਆਉਣ ਤੋਂ ਪਹਿਲਾਂ ਹੀ ਇਹਨਾਂ ਮਲੇਛਾਂ ਨੇ, ਇਨ੍ਹਾਂ ਮੁਤਸਬੀ ਤੁਰਕਾਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰੇ ਹੋਏ ਸਨ।
ਸ੍ਰੀ ਨਾਨਕ ਨਿਜ ਸ਼ਬਦ ਬਣਾਇਓ।
ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸ਼ਬਦ ਬਣਾਇਆ ਉਹਦੇ ਬਾਰੇ ਇਨ੍ਹਾਂ ਨੇ ਜ਼ਿਕਰ ਕੀਤਾ। ਬਾਦਸ਼ਾਹ ਇਨ੍ਹਾਂ ਦੇ ਵੱਡੇ ਗੁਰੂ ਹੋਏ ਨੇ ਗੁਰੂ ਨਾਨਕ ਸਾਹਿਬ, ਜਿਨ੍ਹਾਂ ਨੇ ਇਸ ਧਰਮ ਨੂੰ ਪੈਦਾ ਕੀਤਾ, ਸਿੱਖ ਧਰਮ ਨੂੰ। ਉਹ ਸਿੱਖ ਧਰਮ ਦੇ ਬਾਨੀ ਨੇ, ਉਨ੍ਹਾਂ ਨੇ ਇਕ ਸ਼ਬਦ ਬਣਾਇਆ ਹੋਇਆ, ਆਪਣੀ ਬਾਣੀ ਵਿਚ ਇਕ ਸ਼ਬਦ ਉਚਾਰਨ ਕੀਤਾ ਹੋਇਆ।
ਜਿਸ ਮੈਂ ਕਰਿਓ ਤੁਰਕ ਮਤ ਖੰਡਨ।
ਉਨ੍ਹਾਂ ਨੇ ਉਸ ਸ਼ਬਦ ਵਿਚ ਤੁਰਕਾਂ ਦਾ, ਜਿਹੜਾ ਮੁਸਲਮਾਨਾਂ ਦਾ ਮਤ ਹੈ, ਉਹਦਾ ਖੰਡਨ ਕੀਤਾ ਹੋਇਆ। ਕਿਨ੍ਹਾਂ ਨੇ ਉਹ ਪੰਗਤੀਆਂ ਲੱਭ ਲਈਆਂ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ, ਆਸਾ ਜੀ ਦੀ ਵਾਰ ਦੇ ਵਿਚੋਂ, ਜਿਹੜੀਆਂ ਪੰਗਤੀਆਂ ਦੇ ਵਿਚ ਮੁਸਲਮਾਨਾਂ ਦੇ ਮਤ ਦਾ ਕੁਝ ਵਿਰੋਧ ਆਉਂਦਾ ਹੈ। ਕਹਿਣ ਲੱਗੇ ਜੀ, ਗੁਰੂ ਨਾਨਕ ਪਾਤਸ਼ਾਹ ਨੇ ਇਕ ਸ਼ਬਦ ਉਚਾਰਨ ਕੀਤਾ ਹੈ, ਉਹਦੇ ਵਿਚ ਉਨ੍ਹਾਂ ਨੇ ਮੁਸਲਮਾਨਾਂ ਦਾ ਜਿਹੜਾ ਮਤ ਹੈ ਉਹਦਾ ਖੰਡਨ ਕੀਤਾ ਹੋਇਆ।
ਹਿੰਦੂਆਂ ਨੇ ਮਤ ਕੋ ਕੀ ਨਸ ਮੰਡਨ,
ਔਰ ਉਹਦੇ ਵਿਚ ਉਨ੍ਹਾਂ ਨੇ ਹਿੰਦੂਆਂ ਦੇ ਮਤ ਦਾ ਮੰਡਨ ਕੀਤਾ ਹੋਇਆ। ਮੁਸਲਮਾਨਾਂ ਦੇ ਮਤ ਦਾ ਖੰਡਨ ਕਰਕੇ ਹਿੰਦੂਆਂ ਦਾ ਜਿਹੜਾ ਮਤ ਹੈ ਉਹਦਾ ਮੰਡਨ ਕੀਤਾ ਹੋਇਆ।
ਪ੍ਰਿਥੀ ਵਿਖੇ ਜੋ ਤੁਰਕ ਦਫਨਾਵੇ,
ਇਸ ਤਰ੍ਹਾਂ ਲਿਖਿਆ ਉਨ੍ਹਾਂ ਨੇ ਕਿ ਅਸੀਂ ਮੁਸਲਮਾਨਾਂ ਦੇ ਵਿਚ ਕੋਈ ਮਰਦਾ ਹੈ ਤੇ ਉਹਦੀ ਲੋਥ, ਉਹਦਾ ਸਰੀਰ ਜਿਹੜਾ ਹੈ ਉਹ ਮਿੱਟੀ ਵਿਚ ਦਫ਼ਨ ਕਰਦੇ ਹਾਂ। ਮਿੱਟੀ ਖੋਦ ਕੇ, ਖੁਦਾਈ ਕਰਕੇ ਜ਼ਮੀਨ ਨੂੰ, ਉਹਦੇ ਵਿਚ ਅਸੀਂ ਉਹਨੂੰ ਮੁਰਦੇ ਨੂੰ ਦਫ਼ਨ ਕਰਦੇ ਹਾਂ।
ਸੋ ਪੀ ਜਰੇ ਅਗਨ ਦੇ ਪਤਾਵੇ।
ਗੁਰੂ ਨਾਨਕ ਸਾਹਿਬ ਦਾ ਇਹ ਸਿਧਾਂਤ ਹੈ, ਉਹ ਕਹਿੰਦੇ ਨੇ ਵੀ ਉਹ ਜਿਹੜੀ ਮਿੱਟੀ ਹੈ ਮੁਸਲਮਾਨ ਦੀ, ਉਹ ਜਿਹੜੀ ਮਿੱਟੀ ਹੈ, ਜਿਹੜਾ ਉਹਨੂੰ ਮਿੱਟੀ ਚ ਦਫ਼ਨ ਕੀਤਾ ਜਾਂਦਾ, ਉਹ ਵੀ ਸਾੜੀ ਜਾਂਦੀ ਹੈ, ਉਹ ਮਿੱਟੀ ਵੀ ਸੜਦੀ ਹੈ, ਉਹਨੂੰ ਵੀ ਸਾੜਿਆ ਜਾਂਦਾ। ਐਸਾ ਉਹਨਾਂ ਨੇ ਸਿਧਾਂਤ ਪ੍ਰਗਟ ਕੀਤਾ ਹੈ।
ਬੁਝੋ ਰਾਮ ਰਾਏ ਕੇ ਆਏ।
ਇਹ ਬਾਦਸ਼ਾਹ ਜ ਬਾਬਾ ਰਾਮ ਰਾਏ ਜੀ ਤੇਰੀ ਕਚਹਿਰੀ ਵਿਚ ਆਉਣ ਤੇ ਉਹਨਾਂ ਨੂੰ ਇਹ ਸਵਾਲ ਪੁੱਛੀ ਵੀ ਗੁਰੂ ਨਾਨਕ ਸਾਹਿਬ ਨੇ ਇੱਦਾਂ ਕਿਉਂ ਲਿਖਿਆ, ਜਦੋਂ ਰਾਮ ਰਾਏ ਜੀ ਅੱਜ ਤੇਰੀ ਸਭਾ ਵਿਚ ਆਉਣ ਤੇ ਉਹਨਾਂ ਕੋਲ ਆਉਂਦਿਆਂ ਨੂੰ ਇਹ ਸਵਾਲ ਕਰੀ, ਇਸ ਤਰ੍ਹਾਂ ਦਾ ਸਵਾਲ ਕਰਕੇ ਉਹਨਾਂ ਨੂੰ ਪੁੱਛੀ,
ਕਿਆ ਉੱਤਰ ਇਸ ਕੋ ਬਤਲਾਏ।
ਉਹਨਾਂ ਨੂੰ ਪੁੱਛੀ ਕਿ ਉਹ ਇਹਦਾ ਕੀ ਜਵਾਬ ਦਿੰਦੇ ਨੇ, ਇਹਦਾ ਕੀ ਉੱਤਰ ਦਿੰਦੇ ਨੇ, ਉਹ ਕਿਸ ਤਰ੍ਹਾਂ ਦੀ ਤਸੱਲੀ ਬਖਸ਼ ਜਵਾਬ ਦੇ ਕੇ ਸਾਨੂੰ ਨਿਰੁੱਤਰ ਕਰਨਗੇ।
ਇਤਿਆਦਕ ਕੈ ਸ਼ਾ ਸਿਖਾਇਓ।
ਇਹਨਾਂ ਦੀਆਂ ਬਹੁਤ ਸਾਰੀਆਂ ਦਲੀਲਾਂ ਉਦਾਹਰਣਾਂ ਦੇ ਕੇ ਇਹਨਾਂ ਨੇ ਬਾਦਸ਼ਾਹ ਨੂੰ ਸਿਖਾ ਦਿੱਤਾ ਹੈ। ਜਿਹੜੇ ਤੁਰਕ ਸੀ ਇਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਪੰਗਤੀਆਂ ਵੀ ਤੁਰਕਾਂ ਨੇ ਸੁਣਾ ਦਿੱਤੀਆਂ ਬਾਦਸ਼ਾਹ ਨੂੰ, ਤੇ ਬਾਦਸ਼ਾਹ ਨੂੰ ਸੁਣਾ ਕੇ ਪੰਗਤੀਆਂ ਤੇ ਬਾਦਸ਼ਾਹ ਦੇ ਕੰਨ ਭਰ ਦਿੱਤੇ।
ਜਬ ਸ਼੍ਰੀ ਰਾਮ ਰਾਏ ਚੱਲ ਆਇਓ।
ਇਹਨੇ ਨੂੰ ਬਾਬਾ ਰਾਮ ਰਾਏ ਜੀ ਕਚਹਿਰੀ ਚ ਚੱਲ ਕੇ ਆ ਗਏ। ਔਰੰਗਜ਼ੇਬ ਦੀ ਕਚਹਿਰੀ ਵਿਚ ਜਦੋਂ ਬਾਬਾ ਜੀ ਚੱਲ ਕੇ ਆਏ,
ਅਪਰ ਪ੍ਰਸੰਗ ਅਨੇਕ ਚਲਾਏ।
ਪਹਿਲਾਂ ਤਾਂ ਇਨ੍ਹਾਂ ਨੇ ਹੋਰ ਕਈ ਗੱਲਾਂ ਛੇੜੀਆਂ, ਸਿੱਧੇ ਆਉਂਦੇ ਉਹੀ ਗੱਲ ਨਹੀਂ ਕੀਤੀ, ਪਹਿਲਾਂ ਤਾਂ ਹੋਰ ਕਈ ਪ੍ਰਕਾਰ ਦੇ ਪ੍ਰਸੰਗ ਇਨ੍ਹਾਂ ਨੇ ਛੇੜੇ, ਕਈ ਪ੍ਰਕਾਰ ਦੀਆਂ ਗੱਲਾਂ ਕਰਨ ਲੱਗੇ।
ਜੇ ਉਲਮਾਓ ਤਾਂ ਸਮੁਦਾਏ।
ਜਿਹੜੇ ਵੱਡੇ ਵੱਡੇ ਉਲਮਾਓ ਬੈਠੇ ਸਨ, ਇਲਮ ਦੇ ਧਾਰਨੀ ਬੈਠੇ ਸੀ, ਬੜੇ ਬੜੇ ਵਿਦਵਾਨ ਔਰੰਗਜ਼ੇਬ ਦੀ ਕਚਹਿਰੀ ਚ ਜਿਹੜੇ ਬੈਠੇ ਹੋਏ ਸਨ,
ਜੁਗਤ ਉਕਤ ਕਰ ਮਤ ਚਤੁਰਾਈ,
ਜਿਨ੍ਹਾਂ ਦੇ ਕੋਲ ਬੜੀਆਂ ਜੁਗਤੀਆਂ ਮੁਕਤੀਆਂ ਨੇ, ਜੋ ਜੁਗਤੀਆਂ ਉਕਤੀਆਂ ਦੇ ਨਾਲ ਆਪਣੀ ਚਤੁਰਾਈ ਦੇ ਨਾਲ ਬਾਬਾ ਰਾਮ ਰਾਏ ਜੀ ਨੂੰ ਜਿੱਤਣਾ ਚਾਹੁੰਦੇ ਹਨ।
ਸ਼ਾਹ ਸੁਣਾਵੇ ਹਰਕ ਉਪਾਈ।
ਬਾਦਸ਼ਾਹ ਔਰੰਗਜ਼ੇਬ ਨੂੰ ਆਪਣੀਆਂ ਬੜੀਆਂ ਉਕਤੀਆਂ ਜੁਗਤੀਆਂ ਸੁਣਾਉਂਦੇ ਨੇ, ਸੁਣਾ ਕੇ ਬਾਦਸ਼ਾਹ ਦੀ ਖੁਸ਼ੀ ਲੈਂਦੇ ਨੇ ਵੀ ਅਸੀਂ ਬੜੇ ਸਿਆਣੇ ਆ, ਸਿਆਣੀ ਗੱਲ ਕਰਦੇ। ਏਦਾਂ ਸਿਆਣਪ ਭਰੀਆਂ ਗੱਲਾਂ ਕਰ ਕਰਕੇ ਬਾਦਸ਼ਾਹ ਨੂੰ ਖੁਸ਼ ਕਰਦੇ ਨੇ, ਬਾਦਸ਼ਾਹ ਦੀ ਖੁਸ਼ੀ ਲੈਂਦੇ ਹਨ।
ਚਲੇ ਪ੍ਰਸੰਗ ਬੂਜਨੋ ਚਾਹਿਓ।
ਉਸ ਵਕਤ ਪ੍ਰਸੰਗ ਚੱਲ ਪਿਆ ਤੇ ਪ੍ਰਸੰਗ ਚੱਲਣ ਦੇ ਸਮੇਂ ਉਸ ਵੇਲੇ ਇਨ੍ਹਾਂ ਨੇ ਪੁੱਛਣਾ ਚਾਹਿਆ,
ਸ਼੍ਰੀ ਨਾਨਕ ਜੀ ਇਹ ਕਿਆ ਕਹਿਓ?
ਇਨ੍ਹਾਂ ਨੇ ਗੱਲਾਂ ਕਰਦਿਆਂ ਕਰਦਿਆਂ ਗੱਲ ਛੇੜ ਲਈ, ਕਹਿਣ ਲੱਗੇ ਜੀ ਆਹ ਗੁਰੂ ਨਾਨਕ ਸਾਹਿਬ ਨੇ ਆਹ ਕੀ ਕਿਹਾ ਹੋਇਆ। ਇਹ ਜਿਹੜੀਆਂ ਪੰਕਤੀਆਂ ਨੇ ਗੁਰੂ ਨਾਨਕ ਸਾਹਿਬ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਇਨ੍ਹਾਂ ਪੰਕਤੀਆਂ ਵਿਚ ਗੁਰੂ ਨਾਨਕ ਸਾਹਿਬ ਨੇ ਇਹ ਕੀ ਗੱਲ ਕਹੀ ਹੋਈ ਹੈ, ਇਹ ਤੁਸੀਂ ਸਾਨੂੰ ਬਾਬਾ ਰਾਮ ਰਾਏ ਜੀ ਦੱਸਣਾ ਕਰੋ, ਸਮਝਾਉਣਾ ਕਰੋ।
ਸ਼੍ਰੀ ਮੁਖ ਵਾਤ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ।
ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ ਹੈ, ਇਹਦੇ ਵਿਚ ਉਨ੍ਹਾਂ ਨੇ ਮੁਸਲਮਾਨਾਂ ਦਾ ਮਤ ਖੰਡਨ ਕੀਤਾ ਕਿ ਮੁਸਲਮਾਨ ਲੋਕ ਜਦੋਂ ਮੁਰਦੇ ਨੂੰ ਦਫ਼ਨ ਕਰਦੇ ਨੇ ਤੇ ਉਹ ਦਫ਼ਨ ਕੀਤਾ ਹੋਇਆ ਮੁਰਦਾ ਜਿਸ ਜਗ੍ਹਾ ਤੇ ਦੱਬਦੇ ਨੇ ਉਥੇ ਘੁਮਿਆਰ ਚਲਿਆ ਜਾਂਦਾ, ਔਰ ਘੁਮਿਆਰ ਜਾ ਕੇ ਉਥੋਂ ਮਿੱਟੀ ਖੋਦਦਾ, ਕਿਉਂਕਿ ਉਹ ਚੀਕਣੀ ਮਿੱਟੀ ਘੁਮਿਆਰ ਨੂੰ ਚਾਹੀਦੀ ਹੁੰਦੀ ਹੈ ਘੜੇ ਆਦਿਕ ਬਣਾਉਣ ਵਾਸਤੇ, ਤੇ ਘੁਮਿਆਰ ਉਹ ਚੀਕਣੀ ਮਿੱਟੀ ਜਾ ਕੇ ਉਥੋਂ ਖੋਦ ਲੈਂਦਾ, ਉਥੇ ਉਹ ਮੁਰਦੇ ਦੀ ਮਿੱਟੀ ਵੀ ਹੁੰਦੀ ਹੈ ਜਿਹੜਾ ਉਥੇ ਦੱਬਿਆ ਹੁੰਦਾ ਮੁਸਲਮਾਨ, ਉਹਦੇ ਸਰੀਰ ਦੀ ਮਿੱਟੀ ਮਿੱਟੀ ਨਾਲ ਮਿਲ ਕੇ ਮਿੱਟੀ ਹੋ ਜਾਂਦੀ ਹੈ, ਉਥੋਂ ਮਿੱਟੀ ਪੁੱਟ ਕੇ ਲੈ ਕੇ ਆਉਂਦਾ ਤੇ ਘੁਮਿਆਰ ਦੇ ਪੇੜੇ ਚ ਪਾਈ। ਘੁਮਿਆਰ ਇਕ ਪੇੜਾ ਗੁੰਨਦਾ ਨਾ ਮਿੱਟੀ ਦਾ, ਤੇ ਉਹ ਘੁਮਿਆਰ ਦੇ ਪੇੜੇ ਵਿਚ ਪਾਈ ਜਾਂਦੀ ਹੈ।
ਪੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ।
ਫਿਰ ਉਹ ਘੁਮਿਆਰ ਕੀ ਕਰਦਾ, ਜਿਹੜੀ ਉਹ ਮੁਸਲਮਾਨ ਦੀ ਮਿੱਟੀ ਹੈ ਜਿਹੜੀ ਉਹ ਦੱਬੀ ਹੋਈ ਹੁੰਦੀ ਉਥੋਂ ਪੁੱਟ ਕੇ ਲਿਆਉਂਦਾ ਤੇ ਪੁੱਟ ਕੇ ਉਹਦੇ ਪੇੜੇ ਗੁੰਨਦਾ, ਮਿੱਟੀ ਦਾ ਮਿੱਟੀ ਨੂੰ ਗੁੰਨਦਾ ਪਾਣੀ ਪਾ ਕੇ, ਫਿਰ ਉਹਦੇ ਘੜੇ ਬਣਾਉਂਦਾ, ਉਹ ਮਿੱਟੀ ਦੇ ਭਾਂਡੇ ਬਣਾਉਂਦਾ, ਉਹ ਮਿੱਟੀ ਦੀਆਂ ਇੱਟਾਂ ਬਣਾਉਂਦਾ, ਉਹ ਇੱਟਾਂ ਘੜੇ ਭਾਂਡੇ ਬਰਤਨ ਬਣਾ ਕੇ ਅੱਗ ਦੇ ਵਿਚ ਰੱਖਦਾ ਉਸ ਮਿੱਟੀ ਨੂੰ, ਅੱਗ ਦੇ ਵਿਚ ਫਿਰ ਚੰਗੀ ਤਰ੍ਹਾਂ ਪਾ ਕੇ ਉਹਨੂੰ ਤਪਾਉਂਦਾ, ਬਹੁਤ ਚੰਗੀ ਤਰ੍ਹਾਂ ਪਾ ਕੇ ਅੱਗ ਦੇ ਵਿਚ ਸੇਕ ਦਿੰਦਾ ਹੈ।
ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ।
ਉੱਥੇ ਉਸ ਮੁਸਲਮਾਨ ਦੀ ਮਿੱਟੀ ਫਿਰ ਸੜਦੀ ਹੈ, ਜਦੋਂ ਉਹਦੇ ਭਾਂਡੇ ਬਣ ਜਾਂਦੇ ਨੇ, ਭਾਂਡੇ ਤਾਂ ਸੜਦੇ ਨੇ ਨਾ, ਉਹ ਮਿੱਟੀ ਸੜਦੀ ਹੈ, ਤੇ ਸੜਦੀ ਹੋਈ ਫਿਰ ਉਹ ਮਿੱਟੀ ਮੁਸਲਮਾਨ ਦੀ ਜਿਹੜੀ ਹੈ ਉਹ ਪੁਕਾਰਾਂ ਕਰਦੀ ਹੈ, ਜਲ ਜਲ ਕੇ ਰੋਂਦੀ ਹੈ, ਪੁਕਾਰਾਂ ਕਰ ਕਰਕੇ ਧਾਹਾਂ ਮਾਰਦੀ ਹੈ, ਉਹਦੇ ਤੇ ਅੰਗਿਆਰ ਟੁੱਟ ਟੁੱਟ ਕੇ ਮਿੱਟੀ ਦੇ ਅੱਗ ਦੇ ਪੈਂਦੇ ਨੇ, ਝੜ ਝੜ ਪਵੇ ਅੰਗਿਆਰ, ਉਹਦੇ ਤੇ ਅੰਗਿਆਰ ਜਿਹੜੇ ਨੇ ਲੱਕੜਾਂ ਆਦਿਕ ਦੇ ਉਹ ਝੜ ਝੜ ਕੇ ਪੈਂਦੇ ਨੇ ਤੇ ਉਹ ਸੜਦੀ ਹੈ।
ਨਾਨਕ ਜਿਨ ਕਰਤੇ ਕਾਰਣ ਕੀਆ ਸੋ ਜਾਣੇ ਕਰਤਾਰ।
ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਸ ਕਰਤਾ ਪੁਰਖ ਪਰਮੇਸ਼ਰ ਨੇ ਕਾਰਨ ਕੀਤਾ ਉਹ ਕਰਤਾਰ ਹੀ ਜਾਣਦਾ ਕਿ ਫਿਰ ਉਸ ਸੜੀ ਹੋਈ ਮਿੱਟੀ ਦਾ ਕੀ ਬਣਦਾ ਹੈ, ਉਹ ਕਰਤਾਰ ਹੀ ਜਾਣਦਾ ਕਿ ਤੁਸੀਂ ਕਹਿੰਦੇ ਹੋ ਵੀ ਦਫ਼ਨ ਕਰਕੇ ਕਿਆਮਤ ਦੇ ਰੋਜ਼ ਵਾਲੇ ਦਿਨ ਮੁਕਤੀ ਹੁੰਦੀ। ਮਹਾਰਾਜ ਜੀ ਕਹਿੰਦੇ ਐਸਾ ਨਹੀਂ ਹੈ, ਉਹ ਮਿੱਟੀ ਤਾਂ ਕਈ ਵਾਰੀ ਘੁਮਿਆਰ ਦੇ ਹੱਥ ਆ ਜਾਂਦੀ, ਉੱਥੇ ਫਿਰ ਸੜਦੀ ਹੋਈ ਪੁਕਾਰ ਕਰਦੀ, ਫਿਰ ਉੱਥੇ ਕਿੱਥੇ ਜਾਂਦਾ ਤੁਹਾਡਾ ਸਿਧਾਂਤ, ਉੱਥੇ ਤੁਹਾਡਾ ਸਿਧਾਂਤ ਫਿਰ ਪਾਸ ਨਹੀਂ ਹੁੰਦਾ, ਉਹ ਤੁਹਾਡਾ ਸਿਧਾਂਤ ਉੱਥੇ ਫੇਲ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਤਾਂ ਕਰਤਾ ਪੁਰਖ ਪਰਮਾਤਮਾ ਹੀ ਜਾਣਦਾ ਹੈ ਕਿ ਇਸ ਜੀਵ ਦੀ ਅੱਗੇ ਹਾਲਤ ਕੀ ਹੁੰਦੀ ਹੈ, ਉਹੀ ਕਰਤਾਰ ਸਾਰਿਆਂ ਦਾ ਕਰਤਾ ਪੁਰਖ ਹੈ। ਕਹਿੰਦੇ ਜੀ ਗੁਰੂ ਨਾਨਕ ਸਾਹਿਬ ਨੇ ਇਹ ਪੰਕਤੀਆਂ ਉਚਾਰ ਕੇ ਸਾਡੇ ਮੁਸਲਮਾਨ ਮਤ ਦਾ ਖੰਡਨ ਕੀਤਾ। ਇਹ ਜਿਹੜੇ ਕਾਜੀ ਮੌਲਵੀ ਜਾਂ ਇਲਮ ਦੇ ਜਾਣਨ ਵਾਲੇ ਵਿਦਵਾਨ ਬੈਠੇ ਸੀ, ਇਨ੍ਹਾਂ ਨੇ ਬਾਬਾ ਰਾਮ ਰਾਏ ਜੀ ਤੇ ਤਰਕ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਹ ਪੰਕਤੀਆਂ ਉਚਾਰ ਕੇ ਸਾਡੇ ਮਤ ਦਾ ਖੰਡਨ ਕੀਤਾ ਹੈ।
ਜੋ ਪਈ ਕਰੋ ਮਾਇਨਾ ਸਭਨ ਸੁਣਾਏ।
ਕਹਿਣ ਲੱਗੇ ਬਾਬਾ ਰਾਮ ਰਾਏ ਜੀ ਨਾ ਪੰਕਤੀਆਂ ਦੇ ਅਰਥ ਕਰਕੇ ਸੁਣਾਓ ਸਾਨੂੰ, ਆਹ ਜਿਹੜੀਆਂ ਪੰਕਤੀਆਂ ਨੇ ਗੁਰੂ ਨਾਨਕ ਸਾਹਿਬ ਦੀਆਂ ਉਚਾਰਨ ਕੀਤੀਆਂ ਹੋਈਆਂ, ਇਹਨਾਂ ਪੰਕਤੀਆਂ ਦਾ ਕੀ ਅਰਥ ਹੈ, ਇਹਨਾਂ ਦਾ ਕੀ ਮਾਇਨਾ ਹੈ, ਉਹ ਸਾਨੂੰ ਅਰਥ ਕਰਕੇ ਸੁਣਾਓ।
ਇਹ ਕਿਆ ਕਹਿਓ ਦਿਓ ਸਮਝਾਏ।
ਇਹਨਾਂ ਪੰਕਤੀਆਂ ਵਿਚ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਉਹ ਸਾਨੂੰ ਸਮਝਾਓ, ਅਸੀਂ ਸਮਝਣਾ ਚਾਹੁੰਦੇ ਹਾਂ।
ਸੁਣ ਸ਼੍ਰੀ ਰਾਮ ਰਾਏ ਮਨ ਜਾਣਾ।
ਇਹ ਸੁਣ ਕੇ ਬਾਬਾ ਰਾਮ ਰਾਏ ਜੀ ਆਪਣੇ ਮਨ ਚ ਜਾਣ ਗਏ, سمجھ گئے اسی ویلے پاپ گئے نا کاجیاں دی جڑی اے کرتوت سی کپٹ سی بابا رام رائے جی اسی ویلے سمجھ گئے
گن دو کی سکھر آئے مہانا
کہ انہاں دوشیاں نے بادشاہ اورنگزیب دے کن بھر دتے نے اورنگزیب نو اپنی پٹیاں پڑھا دتیاں تے اونوں اپنی مت دی سکھیا سکھا دتی ہے
کہیں واسطو ارتھ جے ابے
بابا جی نے سوچیا بھی جے ہن انہاں نو اصلی ارتھ سنائے کہ پھر انہاں نے غصہ کرنا ہے بادشاہ بھی غصہ کرے گا واسطوک ارتھ تاں اوہی نے جو پہلا ہوئے نے جو گرو نانک صاحب نے کہا وہ سچائی ہے ہن بابا رام رائے جی ایتھے آ کے تھوڑا جا ڈول گئے نے خوشامد کرن دے چکر وچ کہ جے بادشاہ دے کول اصلی ارتھ کیتے تے بادشاہ ناراض ہو جائے گا بادشاہ میرے تو خفا ہو جائے گا اس کر کے بابا رام رائے جی نے وچار کیتی کہ جے ہن واسطوک ارتھ اصل وچ جڑے نا پنگتیاں دے ارتھ نے او ارتھ جے اس جگہ تے کیتے
دوکھی ترک بداویں سبے
اے جڑے دوکھی نے ترک کرن گے ساڈے تے اے پھر انیکاں پرکار دیاں ترک بازیاں کرن گے انیکاں پرکار دیاں دلیلاں ادھارناں دے کے ساڈے نال بحث کرن گے
جس تیشا فرکور پاوے
ایدے نال ہو سکدا ہے بادشاہ دے من چ ساڈے پرتی فرق پے جے جے میں ارتھ کراں گا تے اپنے ارتھاں نوں سپشت کرن واسطے گل کراں گا تے بادشاہ وی سن کے اودے من چ میرے پرتی فرق پے سکدا ہے ہن بادشاہ میرے نال پیار کردا ہے میرے نال محبت کردا ہے تے جے میں اصل وچ ارتھ کر دتے تے بادشاہ سن کے میرے پرتی ایرکھا کرن لگ پے گا بادشاہ دے من وچ میرے پرتی فرق پیدا ہو جاوے گا
تم اے دشٹ کبا دے اٹھاویں
انہاں دشٹاں نے پھر کباد اٹھانا انہاں نے لڑائی جھگڑا کرن تو بعد نہیں آنا جان بوجھ کے پھر ایہو جیاں گلاں کرن گے جہدے نال بادشاہ نال میری برخلافت ہو جاوے
شراب کے من بندیو شاہو
بادشاہ دا من بھی شراب وچ بنیا ہویا جے اونوں ارتھ کر کے سنائے بھی مسلمان دی مٹی دی گل کہی ہے تے بادشاہ بھی غصے ہوئے گا او بھی ناراض ہوئے گا وہ کہے گا بھی گرو نانک صاحب نے تہاڈے گرو نانک صاحب نے ساڈی ایداں دی پنڈی کیوں کیتی ہے ساڈے مت دا کھنڈن کیوں کیتا بادشاہ بھی ناراض ہوئے گا ایداں بابا رام رائے جی سوچ رہے ہن
تھانے دویش ادک من ماؤ
کہ بادشاہ شرح دے وچ بنیا ہویا او بھی ساڈے نال من چ دویش رکھے گا بادشاہ دے من دے وچ بھی ساڈے پرتی راگ دویش دی برتی پیدا ہو جائے گی
بنی بات میری بگڑے ہے
میری بنی بنائی گل بگڑ جائے گی ہن بادشاہ نال میری بنی ہوئی ہے تے جے میں بادشاہ نو صحیح ارتھ کر کے سنا دتے تے میری بادشاہ نال بگڑ جائے گی
بہر کسو بد نہ سدھرے ہیں
کہ پھر مڑ کے او گل کسے طریقے نال سدھرنی نہیں جے ایک واری بگاڑ پی گیا تے مڑ کے پھر او گل دے وچ سدھار نہیں آنا بادشاہ نال سدھار نہیں آنا
کرت رہے نت پرت دشٹائی
کیونکہ یہ جڑے ترک نے ملیچ نے نتا پرتی دشٹتائی کردے رہے نے ہن تک جدوں دا میں آیا انہاں نے ایک واری نہیں کئی ویری دشٹتائی دی برتی دا ثبوت دتا ہے
میں عظمت کے جور بچائی
تے میں عظمت دے جور نال بادشاہ نال اپنی پریت بنائی رکھی نہیں تاں انہاں نے اپنے والوں کوئی کسر نہیں چھڈی پریت توڑن دی آ جڑی بادشاہ نال میری پریت بنی ہوئی ہے میری عظمت دے جور نال میری کرامات دے جور نال بنی ہوئی ہے
مجھ کو تن لاکھوں اے دیت
بادشاہ میرے تے بڑا خوش ہے مینوں لکھاں روپیہ تا روز دیندا ہے ہزار روپیہ روز ہی میرے کول دان وجوں بھیجدا ہے
بگڑ جائے پن رہے نہ
جے بادشاہ نال میری بگڑ گئی تے دے نال میرا پیار نہیں رہے گا بادشاہ دے نال میرا ہت نہیں رہے گا پتہ نہیں بادشاہ کی دا کی کر دے وے
اتیاد کو اور بہت بیچارے
ایسا بابا رام رائے جی نے بڑیاں بچارا اپنے من چ کیتیاں ایداں دیاں کئی پرکار دیاں سوچاں سوچن لگے
پد کے اچھر اپرے اچارے
بابا جی نے کی کیتا اس ویلے پنگتی دے اکھر ہی الٹا دتے مسلمان دی جگہ دے اتے کوئی ہور ہی پاد اچارن کر دتا شبد ہی بدل کے رکھ دتا بابے رام رائے نے
ਮਿੱਟੀ ਪਈ ਮਾਨ ਕੀ ਕਈ
ਤੇ ਕਹਿਣ ਲੱਗੇ ਨਹੀਂ ਬਾਦਸ਼ਾਹ ਉੱਥੇ ਮੁਸਲਮਾਨ ਨਹੀਂ ਹੈ ਉੱਥੇ ਗੁਰੂ ਨਾਨਕ ਸਾਹਿਬ ਨੇ ਮਿੱਟੀ ਬੇਈਮਾਨ ਕੀ ਕਿਹਾ ਪੰਗਤੀ ਬਦਲ ਦਿੱਤੀ ਇੱਕ ਅੱਖਰ ਬਦਲਿਆ ਸਿਰਫ ਮੁਸਲਮਾਨ ਦੀ ਥਾਂ ਤੇ ਬੇਈਮਾਨ ਸ਼ਬਦ ਉਚਾਰਨ ਕਰ ਦਿੱਤਾ ਕਹਿੰਦੇ ਜੀ ਨਹੀਂ ਉੱਥੇ ਮੁਸਲਮਾਨ ਨਹੀਂ ਲਿਖਿਆ ਹੋਇਆ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਬੇਈਮਾਨ ਲਿਖਿਆ ਉੱਥੇ ਮਿੱਟੀ ਬੇਈਮਾਨ ਦੀ ਕਿਹਾ ਹੋਇਆ
ਸਕਲ ਤੁਰਕ ਕੀ ਇਹ ਗੱਤ ਨਹੀਂ
ਇਹ ਸਾਰੇ ਮੁਸਲਮਾਨਾਂ ਬਾਰੇ ਨਹੀਂ ਲਿਖਿਆ ਵੀ ਸਾਰੇ ਮੁਸਲਮਾਨਾਂ ਦੀ ਇਹ ਹਾਲਤ ਹੋਵੇਗੀ ਉੱਥੇ ਉਨ੍ਹਾਂ ਨੇ ਸਿਰਫ ਉਨ੍ਹਾਂ ਮੁਸਲਮਾਨਾਂ ਦਾ ਜ਼ਿਕਰ ਕੀਤਾ ਜਿਹੜੇ ਬੇਈਮਾਨ ਨੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਜਿਹੜੇ ਆਪਣੇ ਧਰਮ ਤੋਂ ਬੇਈਮਾਨ ਬੇਈਮਾਨ ਦਾ ਮਤਲਬ ਆਪਣੇ ਧਰਮ ਤੋਂ ਬੇਰਹਿਤ ਨੇ ਇੱਥੇ ਉਨ੍ਹਾਂ ਮੁਸਲਮਾਨਾਂ ਦਾ ਜ਼ਿਕਰ ਹੈ ਹਰ ਇੱਕ ਮੁਸਲਮਾਨ ਦੀ ਗੱਤ ਹਰ ਇੱਕ ਮੁਸਲਮਾਨ ਦੀ ਹਾਲਤ ਇਹ ਨਹੀਂ ਹੋਵੇਗੀ
ਬੇਈਮਾਨ ਕੀ ਨਿੰਦਿਆ ਸਾਰੇ
ਬੇਈਮਾਨ ਦੀ ਨਿੰਦਿਆ ਤਾਂ ਬਾਦਸ਼ਾਹ ਸਾਰੇ ਹੀ ਕਰਦੇ ਨੇ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਬੇਈਮਾਨ ਦੀ ਨਿੰਦਾ ਤਾਂ ਸਾਰੇ ਹੀ ਕਰਦੇ ਹਨ
ਵਿੱਚ ਕੁਰਾਨ ਪੀ ਕਯੋ ਤੁਮਾਰੇ
ਤੁਹਾਡੀ ਕੁਰਾਨ ਸ਼ਰੀਫ ਦੇ ਵਿੱਚ ਵੀ ਬੇਈਮਾਨ ਦੀ ਨਿੰਦਾ ਕੀਤੀ ਹੋਈ ਹੈ ਬੇਈਮਾਨ ਦੇ ਬਾਰੇ ਤਾਂ ਤੁਹਾਡੀ ਕੁਰਾਨ ਸ਼ਰੀਫ ਦੇ ਵਿੱਚ ਵੀ ਲਿਖਿਆ ਹੋਇਆ ਹੈ
ਕਿਆ ਸੰਸੇ ਹੋਇਓ ਇਸ ਮਹੀ
ਇਹਦੇ ਵਿੱਚ ਤੁਹਾਨੂੰ ਕੀ ਸੰਸਾ ਹੋ ਗਿਆ ਇਹਦੇ ਵਿੱਚ ਤੁਹਾਡੇ ਮਨ ਚ ਕੀ ਸੰਦੇਹ ਆ ਗਿਆ ਹੈ
ਬੇਈਮਾਨ ਕੀ ਦੁਰਗਤ ਕਹੀ
ਇਹਦੇ ਵਿੱਚ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਬੇਈਮਾਨ ਦੀ ਦੁਰਗਤੀ ਕਹੀ ਹੈ ਵੀ ਜਿਹੜਾ ਬੇਈਮਾਨ ਹੈ ਉਹਦੀ ਮੁਕਤੀ ਨਹੀਂ ਹੁੰਦੀ ਉਹਦੀ ਮਿੱਟੀ ਸੜਦੀ ਹੈ ਉਹਦੀ ਮਿੱਟੀ ਜਲਦੀ ਹੈ ਜਲ ਜਲ ਕੇ ਪੁਕਾਰਾਂ ਕਰਦੀ ਹੈ ਇੱਥੇ ਤਾਂ ਗੁਰੂ ਨਾਨਕ ਸਾਹਿਬ ਨੇ ਬੇਈਮਾਨ ਦੀ ਬੇਗਤ ਲਿਖੀ ਹੈ ਕਿ ਜਿਹੜਾ ਬੇਈਮਾਨ ਹੈ ਉਹਦੀ ਮੁਕਤੀ ਨਹੀਂ ਹੋ ਸਕਦੀ
ਹਮਰੇ ਤੁਮਰੇ ਸਕਲ ਸਥਾਨ
ਸਾਡਾ ਸਥਾਨ ਹੋਵੇ ਤੇ ਭਾਵੇਂ ਤੁਹਾਡਾ ਸਥਾਨ ਹੋਵੇ ਚਾਹੇ ਸਿੱਖਾਂ ਦੀ ਗੱਲ ਹੋਵੇ ਤੇ ਚਾਹੇ ਮੁਸਲਮਾਨਾਂ ਦੀ ਗੱਲ ਹੋਵੇ
ਨਿੰਦਤ ਹੈ ਜਿਨ ਤਜਿਓ ਇਮਾਨ
ਹਰ ਇੱਕ ਧਰਮ ਦੇ ਵਿੱਚ ਉਸ ਬੰਦੇ ਦੀ ਨਿੰਦਾ ਕੀਤੀ ਜਾਂਦੀ ਹੈ ਜਿਹੜਾ ਬੰਦਾ ਆਪਣੇ ਧਰਮ ਦਾ ਤਿਆਗ ਕਰ ਦਿੰਦਾ ਹੈ ਕੋਈ ਸਿੱਖ ਤਿਆਗੇ ਚਾਹੇ ਕੋਈ ਈਸਾਈ ਤਿਆਗੇ ਚਾਹੇ ਕੋਈ ਮੁਸਲਮਾਨ ਤਿਆਗੇ ਚਾਹੇ ਕੋਈ ਹਿੰਦੂ ਤਿਆਗੇ ਜਿਹੜਾ ਆਪਣਾ ਧਰਮ ਤਿਆਗ ਦਿੰਦਾ ਉਹਦੀ ਨਿੰਦਾ ਸਾਰਿਆਂ ਨੇ ਕਹੀ ਹੈ ਕਿ ਜਿਹੜਾ ਆਪਣੇ ਧਰਮ ਦਾ ਤਿਆਗ ਕਰਦਾ ਆਪਣੇ ਇਮਾਨ ਦਾ ਤਿਆਗ ਕਰਦਾ ਉਹਦੀ ਮਿੱਟੀ ਸੜਦੀ ਆ ਉਹਦੀ ਮੁਕਤੀ ਨਹੀਂ ਹੋ ਸਕਦੀ
ਸਭ ਕੋ ਮਤੋ ਇੱਕ ਬਿਦ ਕਹੈ
ਸਾਰਿਆਂ ਦਾ ਮਤ ਇੱਕੋ ਹੈ ਇਹਦੇ ਵਾਸਤੇ ਕਿ ਜਿਹੜਾ ਬੰਦਾ ਬੇਈਮਾਨ ਹੈ ਬੇਈਮਾਨ ਹੈ ਉਹਦੀ ਮੁਕਤੀ ਨਹੀਂ ਹੋ ਸਕਦੀ ਇਹਦੇ ਬਾਰੇ ਸਾਰਿਆਂ ਦਾ ਮਤ ਸਾਰਿਆਂ ਦਾ ਸਿਧਾਂਤ ਇੱਕੋ ਹੈ
ਜਿਉਂ ਕਿਉਂ ਧਰਮ ਭਲੇ ਨਿਰਭੈ ਹੈ
ਜਿਵੇਂ ਕਿਵੇਂ ਕਰਕੇ ਆਪਣੇ ਧਰਮ ਦਾ ਨਿਰਵਾਹ ਕਰਨਾ ਚਾਹੀਦਾ ਆਪਣੇ ਧਰਮ ਦੀ ਪਾਲਣਾ ਕਰਨੀ ਚਾਹੀਦੀ ਇਹ ਸਾਰੇ ਧਰਮੀਆਂ ਵਾਸਤੇ ਜ਼ਰੂਰੀ ਹੈ
ਸਭ ਗੁਣ ਮੂਲ ਧਰਮ ਹੈ ਇੱਕ
ਸਾਰੇ ਗੁਣਾਂ ਦਾ ਜਿਹੜਾ ਮੂਲ ਹੈ ਉਹ ਇੱਕ ਧਰਮ ਹੈ ਹੁਣ ਜਦੋਂ ਬੰਦਾ ਧਰਮ ਹੀ ਛੱਡ ਦੇਗਾ ਮੁਕਤੀ ਕਿਵੇਂ ਹੋਵੇਗੀ ਇਸ ਕਰਕੇ ਆਪਣੇ ਧਰਮ ਦੀ ਪਾਲਣਾ ਕਰਨਾ ਹਰ ਇੱਕ ਧਰਮੀ ਵਿਅਕਤੀ ਦਾ ਫਰਜ਼ ਤੇ ਕਰਤੱਵ ਹੈ
ਹੋਤ ਧਰਮ ਤੇ ਹਿਰਦੇ ਵਿਵੇਕ
ਧਰਮ ਨਾਲ ਹੀ ਹਿਰਦੇ ਚ ਵਿਵੇਕ ਆਉਂਦਾ ਜਿਹੜਾ ਹਿਰਦੇ ਚ ਗਿਆਨ ਉਤਪੰਨ ਹੁੰਦਾ ਹੈ ਉਹ ਗਿਆਨ ਵੀ ਧਰਮ ਦੇ ਨਾਲ ਹੀ ਹਿਰਦੇ ਚ ਪੈਦਾ ਹੁੰਦਾ ਹੈ
ਸਥਿਤ ਜਗਤ ਕੋ ਧਰਮ ਰਖੰਤਾ ਧਰਮ ਸਦਾ ਸੁਖ ਕੋ ਉਪਜੰਤਾ
ਜਿਹੜਾ ਬੰਦਾ ਇਸ ਜਗਤ ਵਿੱਚ ਆਪਣੇ ਧਰਮ ਨੂੰ ਪੱਕਾ ਕਰਕੇ ਰੱਖਦਾ ਹੈ ਧਰਮ ਉਹਨੂੰ ਸਦਾ ਸੁਖ ਦੀ ਦਾਤ ਬਖਸ਼ਦਾ ਹੈ ਧਰਮੀ ਬੰਦੇ ਦੇ ਅੰਦਰ ਸਦਾ ਸੁਖ ਉਪਜਦਾ ਹੈ ਉਹਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ
ਧਰਮ ਰੂਪ ਹੈ ਖੇਤ ਵਿਸਾਲਾ
ਧਰਮ ਜਿਹੜਾ ਹੈ ਇਹ ਬੜਾ ਵੱਡਾ ਸ਼ੁਭ ਖੇਤ ਹੈ ਇਹ ਜ਼ਮੀਨ ਦੇ ਸਮਾਨ ਹੈ
ਸਤ ਸੰਤੋਖ ਬੀਜ ਸਭ ਕਾਲਾ
ਧਰਮ ਦੇ ਇਸ ਖੇਤ ਵਿੱਚ ਸਤ ਸੰਤੋਖ ਇਹ ਜਿਹੜੇ ਸ਼ੁਭ ਗੁਣ ਨੇ ਇਹ ਬੀਜ ਦੇ ਤੁਲ ਨੇ। ਇਸ ਧਰਮ ਦੇ ਖੇਤ ਵਿਚ ਇਹੋ ਜਿਹੇ ਬੀਜ ਬੀਜਣੇ ਚਾਹੀਦੇ ਹਨ।
ਸਮਤਾ ਉੱਚਤਾ ਮੁੱਦਤਾ ਖਿਮਾ,
ਸਮਤਾ ਰੱਖਣੀ, ਸੁਚਮਤਾਈ ਰੱਖਣੀ, ਕਿਸੇ ਨੂੰ ਖਿਮਾ ਕਰ ਦੇਣਾ, ਕਿਸੇ ਤੇ ਦਇਆ ਕਰਨੀ, ਇਹ ਜਿਹੜੇ ਸ਼ੁਭ ਗੁਣ ਹਨ।
ਸ਼ਰਧਾ ਦਇਆ ਕਰਤ ਇਨ ਜਮਾ,
ਸ਼ਰਧਾ ਰੱਖਣੀ, ਆਪਣੇ ਮਨ ਚ ਭਾਵਨਾ ਰੱਖਣੀ, ਗਰੀਬ ਤੇ ਦੀਨ ਤੇ ਦਇਆ ਕਰਨੀ, ਇਹੀ ਇਸ ਧਰਮ ਰੂਪੀ ਖੇਤ ਵਿਚ ਬੀਜੇ ਹੋਏ ਬੀਜ ਹਨ।
ਪ੍ਰਾਣੀ ਜੀਵੈ ਜਗ ਮੈਂ ਜਾਵਦ, ਰੱਛਾ ਧਰਮ ਕਰਤ ਹੈ ਤਾਵਦ।
ਜਦੋਂ ਤੱਕ ਬੰਦਾ ਇਸ ਸੰਸਾਰ ਵਿਚ ਜੀਵਦਾ ਉਹਨੂੰ ਉਦੋਂ ਤੱਕ ਆਪਣੇ ਧਰਮ ਦੀ ਰੱਖਿਆ ਕਰਨੀ ਚਾਹੀਦੀ, ਆਪਣਾ ਧਰਮ ਪਾਲਣਾ ਚਾਹੀਦਾ। ਇਹ ਹਰ ਇੱਕ ਧਰਮ ਕਹਿੰਦਾ, ਇਸਲਾਮ ਵੀ ਇਹੀ ਕਹਿੰਦਾ, ਸਿੱਖ ਧਰਮ ਵੀ ਇਹੀ ਕਹਿੰਦਾ, ਹਿੰਦੂ ਧਰਮ ਵੀ ਇਹੀ ਕਹਿੰਦਾ ਕਿ ਜਦੋਂ ਤੱਕ ਬੰਦਾ ਜੀਵਦਾ ਰਹੇ ਉਦੋਂ ਤੱਕ ਉਹ ਆਪਣੇ ਧਰਮ ਦੀ ਪਾਲਣਾ ਕਰਦਾ ਰਹੇ, ਆਪਣੇ ਧਰਮ ਦਾ ਤਿਆਗ ਨਾ ਕਰੇ।
ਤਿਆਗੇ ਪ੍ਰਾਣ ਮ੍ਰਿਤਕ ਜਬ ਕੋਏ,
ਕਹਿੰਦੇ ਜਦੋਂ ਕੋਈ ਬੰਦਾ ਆਪਣੇ ਪ੍ਰਾਣ ਤਿਆਗਦਾ, ਪ੍ਰਾਣ ਤਿਆਗ ਕੇ ਜਦੋਂ ਇਹਦੀ ਲੋਥ, ਇਹਦਾ ਸਰੀਰ ਮੁਰਦਾ ਹੋ ਜਾਂਦਾ ਹੈ।
ਚਲੇ ਬੜੇ ਮਗ ਇਕ ਲੋਏ,
ਬੜਾ ਲੰਮਾ ਪਿੰਡ ਹੈ, ਉਸ ਲੰਮੇ ਪੈਂਡੇ ਤੇ ਫਿਰ ਇਹਨੂੰ ਇਕੱਲੇ ਨੂੰ ਜਾਣਾ ਪੈਂਦਾ। ਜਦੋਂ ਕੋਈ ਵਿਅਕਤੀ ਆਪਣਾ ਸਰੀਰ ਤਿਆਗਦਾ ਤੇ ਸਰੀਰ ਤਿਆਗ ਕੇ ਜਾਂਦਾ ਹੈ ਤੇ ਬੜਾ ਲੰਮਾ ਪੈਂਡਾ ਪਰਲੋਕ ਤੱਕ ਦਾ, ਉਹ ਜਿਹੜਾ ਰਸਤਾ ਹੈ ਉੱਥੇ ਫਿਰ ਇਸ ਜੀਵ ਨੂੰ ਇਕੱਲਿਆਂ ਜਾਣਾ ਪੈਂਦਾ ਹੈ।
ਤਬੇ ਸਹਾਇਤ ਧਰਮ ਅਸ਼ੋਕ, ਸਭ ਸੁਖ ਦੇਤ ਬੀਚ ਪਰ ਲੋਕ।
ਉਸ ਵਕਤ ਜੇ ਕੋਈ ਚੀਜ਼ ਇਹਦੀ ਸਹਾਇਕ ਬਣ ਸਕਦੀ ਹੈ ਪਰਲੋਕ ਦੇ ਰਸਤੇ ਵਿਚ ਤਾਂ ਉਹ ਸਿਰਫ ਧਰਮ ਹੈ। ਧਰਮ ਹੀ ਇਸ ਜੀਵ ਦਾ ਰਸਤੇ ਵਿਚ ਸਹਾਇਕ ਬਣਦਾ ਹੈ, ਔਰ ਪਰਲੋਕ ਦੇ ਵਿਚ ਉਹ ਧਰਮ ਨੇ ਹੀ ਇਸ ਨੂੰ ਸਾਰੇ ਸੁਖ ਬਖਸ਼ਣੇ ਨੇ, ਪਰਲੋਕ ਵੀ ਧਰਮ ਨੇ ਸਵਾਰਨਾ ਹੈ।
ਯਾ ਤੇ ਸ਼ੁਭ ਇਮਾਨ ਸਭੀ ਕੋ,
ਇਸ ਕਰਕੇ ਧਰਮ ਧਾਰਨ ਕਰਨਾ, ਇਮਾਨ ਧਾਰਨ ਕਰਨਾ, ਇਹ ਸਾਰਿਆਂ ਵਾਸਤੇ ਸ਼ੁਭ ਹੈ।
ਤਜੇ ਨਾ ਕਬੂ ਚੈ ਸੁਖ ਜੀ ਕੋ,
ਜਿਹੜਾ ਬੰਦਾ ਧਰਮ ਦਾ ਤਿਆਗ ਕਰ ਦਿੰਦਾ ਉਹਨੂੰ ਕਦੇ ਵੀ ਸੁਖ ਪ੍ਰਾਪਤ ਨਹੀਂ ਹੁੰਦਾ, ਉਹ ਕਦੇ ਵੀ ਸੁਖੀ ਨਹੀਂ ਹੋ ਸਕਦਾ। ਧਰਮ ਬਮੁਖ ਜੇ ਨਰ ਹਵੈ ਹੈ, ਜਿਹੜੇ ਧਰਮ ਤੋਂ ਬੇਮੁਖ ਬੰਦੇ ਨੇ ਉਹ ਕਦੇ ਸੁਖ ਨਹੀਂ ਪ੍ਰਾਪਤ ਕਰ ਸਕਦੇ।
ਬੇਈਮਾਨ ਦੁੱਖ ਦੋਨੋ ਲੋਕ,
ਜਿਹੜਾ ਬੇਈਮਾਨ ਬੰਦਾ, ਇੱਥੇ ਹੁਣ ਬਾਬਾ ਰਾਮ ਰਾਏ ਜੀ ਨੇ ਮੁਸਲਮਾਨ ਦੀ ਥਾਂ ਤੇ ਸਾਰੇ ਅਰਥ ਹੀ ਬੇਈਮਾਨ ਦੇ ਨਾਲ ਲਾ ਦਿੱਤੇ ਨੇ। ਕਹਿੰਦੇ ਜਿਹੜਾ ਬੇਈਮਾਨ ਬੰਦਾ ਹੈ ਉਹ ਦੋਹਾਂ ਲੋਕਾਂ ਵਿਚ ਦੁੱਖ ਭੋਗਦਾ, ਇਸ ਲੋਕ ਵਿਚ ਵੀ ਪਰਲੋਕ ਵਿਚ ਵੀ ਉਹਨੂੰ ਦੁੱਖ ਭੋਗਣੇ ਪੈਂਦੇ ਹਨ।
ਬੇਈਮਾਨ ਕੇ ਸਦ ਹੀ ਸ਼ੋਕ,
ਜਿਹੜਾ ਬੇਈਮਾਨ ਹੈ ਉਹਨੂੰ ਸਦਾ ਸ਼ੋਕ ਲੱਗਾ ਰਹਿੰਦਾ, ਬੇਈਮਾਨ ਨੂੰ ਸਦਾ ਹੀ ਦੁੱਖ ਲੱਗਾ ਰਹਿੰਦਾ, ਉਦੋਂ ਕਦੇ ਵੀ ਦੁੱਖਾਂ ਤੋਂ ਛੁਟਕਾਰਾ ਨਹੀਂ ਹੁੰਦਾ।
ਬੇਈਮਾਨ ਦੋਜਤ ਮੈਂ ਜਾਏ,
ਬੇਈਮਾਨ ਬੰਦਾ ਨਰਕਾਂ ਵਿਚ ਜਾਂਦਾ ਹੈ ਬਾਦਸ਼ਾਹ, ਉਹ ਦੋਜਕਾਂ ਦੀ ਅੱਗ ਦੇ ਵਿਚ ਸਾੜਿਆ ਜਾਂਦਾ ਜਿਹੜਾ ਬੇਈਮਾਨ ਹੈ।
ਬੇਈਮਾਨ ਕੀ ਗੋਰ ਜਲਾਏ,
ਬੇਈਮਾਨ ਦੀ ਗੋਰ ਸਾੜੀ ਜਾਂਦੀ ਹੈ, ਬੇਈਮਾਨ ਦੀ ਕਬਰ ਵੀ ਸਾੜੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਨੇ ਇਹੀ ਕਿਹਾ ਕਿ ਬੇਈਮਾਨ ਦੀ ਕਬਰ ਸਾੜੀ ਜਾਂਦੀ, ਹਰ ਇੱਕ ਮੁਸਲਮਾਨ ਬਾਰੇ ਨਹੀਂ ਕਿਹਾ, ਸਿਰਫ ਬੇਈਮਾਨ ਮੁਸਲਮਾਨ ਬਾਰੇ ਕਿਹਾ ਕਿ ਬੇਈਮਾਨ ਆਦਮੀ ਦੀ ਕਬਰ ਵੀ ਜਲਾਈ ਜਾਂਦੀ ਹੈ, ਸਾੜੀ ਜਾਂਦੀ ਹੈ।
ਇਤਿਆਦਕ ਗੁਰ ਸੁਤਨੇ ਕਹਿਓ,
ਤਾਂ ਬਾਬਾ ਰਾਮ ਰਾਏ ਜੀ ਨੇ ਅਰਥ ਹੀ ਬਦਲ ਦਿੱਤੇ, ਮੁਸਲਮਾਨ ਦੀ ਥਾਂ ਤੇ ਬੇਈਮਾਨ ਸ਼ਬਦ ਪਦ ਉਚਾਰਨ ਕਰ ਦਿੱਤਾ।
ਸ਼ਾਹ ਖੁਸ਼ਾਮਦ ਕੋ ਚਿਤ ਚਾਹਿਓ,
ਬਾਦਸ਼ਾਹ ਦੀ ਖੁਸ਼ਾਮਦ ਵਾਸਤੇ ਬਾਬਾ ਰਾਮ ਰਾਏ ਜੀ ਨੇ ਗੁਰੂ ਨਾਨਕ ਸਾਹਿਬ ਦੀ ਪੰਕਤੀ ਬਦਲ ਦਿੱਤੀ, ਬਾਦਸ਼ਾਹ ਦੀ ਖੁਸ਼ਾਮਦ ਕਰਨ ਲਈ ਗੁਰੂ ਹਰ ਰਾਏ ਸਾਹਿਬ ਨੇ ਕਹਿ ਕੇ ਭੇਜਿਆ ਸੀ ਰਾਮ ਰਾਏ, ਕਿਤੇ ਐਸਾ ਨਾ ਹੋਵੇ ਕਿ ਬਾਦਸ਼ਾਹ ਦੀ ਝੂਠੀ ਖੁਸ਼ਾਮਦ ਕਰਦਿਆਂ ਕਿਤੇ ਗੁਰੂ ਨਾਨਕ ਦਾ ਸਿਧਾਂਤ ਬਦਲਣ ਦਾ ਯਤਨ ਨਾ ਕਰੀ, ਕਿਉਂਕਿ ਉਸ ਦਿਨ ਤੋਂ ਗੁਰੂ ਘਰ ਤੋਂ ਛੇਕਿਆ ਜਾਏਗਾ। ਜਿਸ ਦਿਨ ਇਹ ਕੰਮ ਕਰੇਗਾ ਉਸ ਦਿਨ ਤੋਂ ਗੁਰੂ ਘਰ ਨਾਲੋਂ ਤੇਰਾ ਨਾਤਾ ਟੁੱਟ ਜਾਏਗਾ। ਬਾਬਾ ਰਾਮ ਰਾਏ ਜੀ ਨੇ ਉਹ ਗੱਲਾਂ ਯਾਦ ਨਹੀਂ ਰੱਖੀਆਂ। ਇੱਥੇ ਗੁਰੂ ਹਰ ਰਾਏ ਸਾਹਿਬ ਦੇ ਬਚਨ ਇਹਨਾਂ ਨੂੰ ਵਿਸਰ ਗਏ। ਬਾਦਸ਼ਾਹ ਦੀ ਝੂਠੀ ਖੁਸ਼ਾਮਦ ਕਰਦਿਆਂ ਕਰਦਿਆਂ ਜਗਤ ਗੁਰੂ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪੰਕਤੀਆਂ ਵਿੱਚੋਂ ਮੁਸਲਮਾਨ ਪਦ ਬਦਲ ਕੇ ਬੇਈਮਾਨ ਪਦ ਕਰ ਦਿੱਤਾ। ਆਖਿਆ ਇੱਥੇ ਮੁਸਲਮਾਨ ਨਹੀਂ ਬੇਈਮਾਨ ਲਿਖਿਆ ਹੋਇਆ।
ਆਪਣੇ ਬਲ ਕੀ ਸੁਧ ਬਿਸਰਾਈ।
ਹੁਣ ਬਾਬਾ ਰਾਮ ਰਾਏ ਜੀ ਭੁੱਲ ਗਏ ਵੀ ਮੇਰੇ ਕੋਲ ਕਿੱਡੀ ਵੱਡੀ ਤਾਕਤ ਹੈ, ਆਪਣੇ ਬਲ ਦੀ ਖਬਰ ਹੀ ਭੁੱਲ ਗਈ। ਆਖਿਰਕਾਰ ਜੇ ਬਾਬਾ ਜੀ ਸਹੀ ਅਰਥ ਵੀ ਕਰ ਦਿੰਦੇ ਤੇ ਬਾਦਸ਼ਾਹ ਉਹਨਾਂ ਦਾ ਕੀ ਵਿਗਾੜ ਸਕਦਾ ਸੀ, ਜਿਨ੍ਹਾਂ ਦੀ ਰਸਨਾ ਤੇ ਖੁਦ ਗੁਰੂ ਹਰ ਰਾਏ ਸਾਹਿਬ ਨੇ ਕਿਹਾ ਕਿ ਅਸੀਂ ਵਸਾਂਗੇ। ਉਹ ਜੋ ਮਰਜ਼ੀ ਕਹਿ ਦਿੰਦੇ ਪੂਰਾ ਹੋ ਜਾਣਾ ਸੀ। ਜੇ ਬਾਦਸ਼ਾਹ ਦਾ ਹਿਰਦਾ ਵੀ ਆਪਣੇ ਕਾਬੂ ਚ ਕਰਨਾ ਚਾਹੁੰਦੇ ਤੇ ਕਰ ਲੈਣਾ ਸੀ, ਪਰ ਬਾਬਾ ਰਾਮ ਰਾਏ ਜੀ ਆਪਣੀ ਤਾਕਤ ਬਾਰੇ ਭੁੱਲ ਗਏ। ਜਿਹੜੀ ਤਾਕਤ ਗੁਰੂ ਨੇ ਦਿੱਤੀ ਸੀ ਉਹ ਤਾਕਤ ਭੁੱਲ ਗਈ ਤੇ ਬਾਦਸ਼ਾਹ ਦੀ ਝੂਠੀ ਖੁਸ਼ਾਮਦ ਕਰਨ ਵਿਚ ਲੱਗ ਗਏ।
ਸਤਗੁਰ ਗਿਰਾ ਦੀਨ ਉਲਟਾਈ।
ਸਤਗੁਰਾਂ ਦੀ ਬਾਣੀ ਬਦਲ ਕੇ ਰੱਖ ਦਿੱਤੀ, ਗੁਰਬਾਣੀ ਬਦਲਣ ਦਾ ਯਤਨ ਕਰ ਦਿੱਤਾ।
ਅਦਬ ਨਾ ਸਮਝਿਓ ਪਹਿਲੇ ਗੁਰ ਕੋ।
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਅਦਬ ਨਹੀਂ ਰੱਖਿਆ, ਅਦਬ ਸਮਝਿਆ ਹੀ ਨਹੀਂ। ਹੁਣ ਗੁਰੂ ਨਾਨਕ ਸਾਹਿਬ ਦੀ ਪੰਗਤੀ ਨਾਲੋਂ ਜ਼ਿਆਦਾ ਅਦਬ ਫਿਰ ਔਰੰਗਜ਼ੇਬ ਦਾ ਹੀ ਕੀਤਾ ਨਾ। ਗੁਰੂ ਨਾਨਕ ਸਾਹਿਬ ਦੀ ਪੰਗਤੀ ਦਾ ਅਰਥ ਬਦਲ ਦਿੱਤਾ, ਉਨ੍ਹਾਂ ਦਾ ਅਦਬ ਨਹੀਂ ਰੱਖਿਆ। ਬਾਦਸ਼ਾਹ ਦਾ ਅਦਬ ਰੱਖਿਆ, ਝੂਠੀ ਖੁਸ਼ਾਮਦ ਬਾਦਸ਼ਾਹ ਦੀ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਦਬ ਨਹੀਂ ਰੱਖਿਆ।
ਖੋਟੋ ਕਰਿਓ ਮਨੋਰਥ ਉਰ ਕੋ।
ਖੋਟਾ ਮਨੋਰਥ ਆਪਣੇ ਮਨ ਚ ਬਾਬੇ ਰਾਮ ਰਾਏ ਨੇ ਕੀਤਾ, ਜਿਹੜਾ ਉਨ੍ਹਾਂ ਨੂੰ ਨਹੀਂ ਸੀ ਕਰਨਾ ਚਾਹੀਦਾ।
ਗੰਡ ਸ਼ਾਹ ਸਿਓ ਮੇਰ ਹੋ ਰਹੇ।
ਇਹ ਮਨੋਰਥ ਕੀਤਾ ਕਿ ਜੇ ਮੈਂ ਬੇਈਮਾਨ ਅਰਥ ਕਰਾਂਗਾ ਤੇ ਮੇਰੀ ਬਾਦਸ਼ਾਹ ਨਾਲ ਗੰਢ ਬਣੀ ਰਹੇਗੀ, ਮੇਰੀ ਬਾਦਸ਼ਾਹ ਨਾਲ ਸੰਧੀ ਬਣੀ ਰਹੇਗੀ, ਬਾਦਸ਼ਾਹ ਨਾਲ ਪਿਆਰ ਬਣਿਆ ਰਹੇਗਾ।
ਲੱਖੋਂ ਦਰਬ ਦੇ ਤਨਿਤ ਆਏ।
ਲੱਖਾਂ ਰੁਪਈਆ ਬਾਦਸ਼ਾਹ ਮੈਨੂੰ ਰੋਜ਼ ਦਿੰਦਾ ਹੈ ਤੇ ਜੇ ਮੈਂ ਬਾਦਸ਼ਾਹ ਦੇ ਸਾਹਮਣੇ ਅੱਜ ਸਹੀ ਅਰਥ ਕਰ ਦਿੱਤੇ ਤੇ ਬਾਦਸ਼ਾਹ ਨੇ ਪੈਸੇ ਦੇਣੇ ਬੰਦ ਕਰ ਦੇਣੇ ਨੇ। ਇਸ ਕਰਕੇ ਬਾਬੇ ਰਾਮ ਰਾਏ ਨੇ ਪੰਗਤੀ ਬਦਲ ਕੇ ਰੱਖ ਦਿੱਤੀ। ਗੁਰੂ ਨਾਨਕ ਸਾਹਿਬ ਦਾ ਸਤਿਕਾਰ ਨਹੀਂ ਮੁੱਖ ਰੱਖਿਆ, ਅਦਬ ਮੁੱਖ ਨਹੀਂ ਰੱਖਿਆ। ਕਹਿੰਦੇ ਸਿਰਫ ਬਾਦਸ਼ਾਹ ਨਾਲ ਪ੍ਰੀਤ ਬਣੀ ਰਹੇ, ਬਾਦਸ਼ਾਹ ਦੀ ਖੁਸ਼ਾਮਦ ਕਰਦਿਆਂ ਮਹਾਰਾਜ ਜੀ ਦੇ ਸਿਧਾਂਤ ਨੂੰ ਬਦਲ ਦਿੱਤਾ।
ਇਸ ਦਿਨ ਤੇ ਟੂਟਿਓ ਗੁਰ ਦਿਸ਼ ਤੇ ਕਰੇ ਖੁਸ਼ਾਮਤ ਪਲਟਿਓ ਜਿਸ ਤੇ।
ਖਾਲਸਾ ਜੀ, ਉਸੇ ਦਿਨ ਤੋਂ ਬਾਬਾ ਰਾਮ ਰਾਏ ਜੀ ਗੁਰੂ ਘਰ ਤੋਂ ਟੁੱਟ ਗਏ ਜਿਹਦਿਨ ਗੁਰੂ ਨਾਨਕ ਦੀ ਪੰਗਤੀ ਬਦਲੀ। ਉਸੇ ਦਿਨ ਤੋਂ ਗੁਰੂ ਨਾਨਕ ਦੇ ਘਰੋਂ ਟੁੱਟ ਗਏ, ਗੁਰੂ ਘਰ ਨਾਲੋਂ ਟੁੱਟ ਗਏ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਝੂਠੀ ਖੁਸ਼ਾਮਦ ਕਰਨ ਵਾਸਤੇ। ਉਸੇ ਦਿਨ ਤੋਂ ਗੁਰੂ ਘਰ ਨਾਲੋਂ ਪ੍ਰੀਤ ਟੁੱਟ ਗਈ।
ਅਪਰ ਪ੍ਰਸੰਗ ਅਨੇਕ ਚਲੇ।
ਇਹ ਤਾਂ ਬਾਬਾ ਰਾਮ ਰਾਏ ਜੀ ਨੇ ਮਹਾਰਾਜ ਜੀ ਦੀ ਪੰਗਤੀ ਬਦਲ ਦਿੱਤੀ, ਤੋ ਹੋਰ ਅਨੇਕਾਂ ਪ੍ਰਕਾਰ ਦੇ ਪ੍ਰਸੰਗ ਚੱਲੇ। ਬਾਦਸ਼ਾਹ ਨਿਰੁੱਤਰ ਹੋ ਗਿਆ ਜਦੋਂ ਉਹਨੇ ਬੇਈਮਾਨ ਸ਼ਬਦ ਸੁਣਿਆ, ਉਹਨੇ ਵੀ ਅੱਗੋਂ ਕੋਈ ਤਰਕ ਨਹੀਂ ਕੀਤੀ। ਤੋ ਇਸ ਪ੍ਰਕਾਰ ਨਾਲ ਹੋਰ ਵੀ ਕਈ ਪ੍ਰਕਾਰ ਦੇ ਉੱਥੇ ਪ੍ਰਸੰਗ ਚੱਲੇ, ਕਈ ਸਵਾਲ ਜਵਾਬ ਹੋਏ।
ਪੁੱਤਰ ਸਭ ਕੋ ਦੀਏ ਭਲੇ ਹੈ।
ਸਭ ਨੂੰ ਭਲੀ ਪ੍ਰਕਾਰ ਨਾਲ ਜਵਾਬ ਦਿੱਤੇ ਬਾਬਾ ਰਾਮ ਰਾਏ ਜੀ ਨੇ। ਜਿਹੜਾ ਜਿਹੜਾ ਕਿਸੇ ਨੇ ਸਵਾਲ ਕੀਤਾ, ਸਾਰਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਸਭਾ ਉੱਠੀ ਪੁਨ ਆਇਓ ਡੇਰੇ।
ਇੱਦਾਂ ਸਭਾ ਬਰਖਾਸਤ ਹੋਈ ਤੇ ਉੱਠ ਕੇ ਬਾਬਾ ਰਾਮ ਰਾਏ ਜੀ ਆਪਣੇ ਡੇਰੇ ਤੇ ਆਏ।
ਖਾਨ ਪਾਨ ਕਰ ਹਰਖ ਬਡੇਰੇ।
ਆ ਕੇ ਬਾਬਾ ਜੀ ਨੇ ਲੰਗਰ ਪ੍ਰਸ਼ਾਦਾ ਛਕਿਆ, ਬੜੀ ਖੁਸ਼ੀ ਦੇ ਨਾਲ ਡੇਰੇ ਤੇ ਆਏ ਨੇ।
ਆਗੇ ਜੇ ਤੱਕ ਅਜਮਤ ਦਈ।
ਅੱਗੇ ਵੀ ਬਾਬਾ ਜੀ ਨੇ ਜਿੰਨੀਆਂ ਕਰਾਮਾਤਾਂ ਹੁਣ ਤੱਕ ਵਿਖਾਈਆਂ ਨੇ ਔਰੰਗਜ਼ੇਬ ਬਾਦਸ਼ਾਹ ਨੂੰ।
ਲਿਖ ਲਿਖ ਸਕਲ ਪਠਾਵਨ ਕਈ।
ਉਹ ਹਰ ਇੱਕ ਕਰਾਮਾਤ ਲਿਖ ਕੇ ਗੁਰੂ ਘਰ ਚ ਭੇਜਦੇ ਰਹੇ ਨੇ ਕਿ ਮਹਾਰਾਜ ਅੱਜ ਇਹ ਕਰਾਮਾਤ ਵਿਖਾਈ ਆ ਰਾਮ ਰਾਏ ਨੇ, ਅੱਜ ਇਹ ਅਜਮਤ ਵਿਖਾਈ। ਕੱਲੀ ਕੱਲੀ ਖਬਰ ਗੁਰੂ ਘਰ ਭੇਜਦੇ ਰਹੇ ਨੇ। ਅੱਗੇ ਵੀ ਜਿੰਨੀਆਂ ਕਰਾਮਾਤਾਂ ਬਾਬਾ ਰਾਮ ਰਾਏ ਜੀ ਨੇ ਵਿਖਾਈਆਂ ਸਨ ਉਹ ਗੁਰੂ ਘਰ ਦੇ ਵਿਚ ਚਿੱਠੀ ਵਿਚ ਲਿਖ ਕੇ ਭੇਜੀਆਂ ਜਾਂਦੀਆਂ ਰਹੀਆਂ।
ਇਹ ਬਿਰਤਾਂਤ ਸੁਣ ਕੇ ਸਿੱਖ ਕੋਈ,
ਹੁਣ ਉੱਥੇ ਕੋਈ ਗੁਰੂ ਕਾ ਪਿਆਰਾ ਸਿੱਖ ਬੈਠਾ ਸੀ, ਉਹਨੇ ਜਦੋਂ ਸੁਣਿਆ ਕਿ ਬਾਬਾ ਰਾਮ ਰਾਏ ਜੀ ਨੇ ਅੱਜ ਮੁਸਲਮਾਨ ਦੀ ਥਾਂ ਤੇ ਬੇਈਮਾਨ ਸ਼ਬਦ ਉਚਾਰਨ ਕੀਤਾ, ਇਹ ਸਾਰਾ ਬਿਰਤਾਂਤ ਜਦੋਂ ਉਹਨੇ ਸੁਣਿਆ,
ਲਿਖ ਅਰਦਾਸ ਚੱਲਿਓ ਲੈ ਸੋਈ,
ਉਹਨੇ ਅਰਦਾਸ ਲਿਖ ਲਈ, ਸਾਰੀ ਗੱਲ ਲਿਖ ਕੇ ਉਹ ਚਿੱਠੀ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਭੇਜ ਦਿੱਤੀ।
ਸਕਲ ਕੁਸ਼ਲ ਕੀ ਗਾਤ ਪਠਾਈ,
ਸਾਰੀ ਪਹਿਲਾਂ ਤਾਂ ਰਾਜੀ ਖੁਸ਼ੀ ਦਾ ਸੁਨੇਹਾ ਲਿਖ ਕੇ ਭੇਜਿਆ।
ਸ਼ਾਹ ਸਾਥ ਜਿਮ ਲਿਖਿਓ ਤਥਾਈ,
ਜਿਵੇਂ ਬਾਦਸ਼ਾਹ ਦੇ ਨਾਲ ਗੱਲਬਾਤ ਹੁੰਦੀ ਰਹੀ ਉਹ ਸਾਰੀਆਂ ਗੱਲਾਂ ਬਾਤਾਂ ਚਿੱਠੀ ਚ ਲਿਖ ਕੇ ਭੇਜੀਆਂ।
ਦਿੱਲੀ ਤੇ ਚੱਲ ਕੇ ਸਿੱਖ ਤੂਰਨ,
ਕਹਿੰਦੇ ਦਿੱਲੀ ਤੋਂ ਸਿੱਖ ਚੱਲ ਕੇ ਚਿੱਠੀ ਲੈ ਕੇ ਦਿੱਲੀ ਤੋਂ ਜੋ ਜੋ ਕੁਝ ਕੀਤਾ ਸੀ ਬਾਬੇ ਰਾਮ ਰਾਏ ਨੇ ਉਹ ਸਾਰਾ ਕੁਝ ਚਿੱਠੀ ਵਿਚ ਲਿਖ ਕੇ ਦਿੱਲੀ ਤੋਂ ਸਿੱਖ ਲੈ ਕੇ ਚੱਲ ਪਿਆ।
ਬ੍ਰਹਮ ਤੇ ਉਲੰਘਿਓ ਪੰਥ ਸੰਪੂਰਨ,
ਛੇਤੀ ਦੇ ਨਾਲ ਦਿੱਲੀ ਤੋਂ ਸਾਰਾ ਪੈਂਡਾ ਤੈਅ ਕਰਕੇ ਉਹ ਸਿੱਖ ਕੀਰਤਪੁਰ ਸਾਹਿਬ ਆ ਪਹੁੰਚਿਆ ਹੈ।
ਕੀਰਤਪੁਰ ਸਤਿਗੁਰ ਹਰ ਰਾਏ,
ਕੀਰਤਪੁਰ ਸਾਹਿਬ ਚ ਗੁਰੂ ਹਰ ਰਾਏ ਸਾਹਿਬ ਜੀ ਸਤਵੇਂ ਪਾਤਸ਼ਾਹ ਮਹਾਰਾਜ ਜੀ ਬਿਰਾਜਮਾਨ ਸਨ।
ਤਿੰਨ ਟਿੱਗ ਪਹੁੰਚੇ ਬੰਦੇ ਪਾਏ,
ਮਹਾਰਾਜ ਜੀ ਦੇ ਕੋਲ ਪਹੁੰਚ ਗਏ, ਸਿੱਖ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕੀਤੀ, ਮੱਥਾ ਟੇਕਿਆ,
ਸਕਲ ਕੁਸ਼ਲ ਅਰਦਾਸ ਸੁਣਾਈ,
ਸਾਰੀ ਕੁਸ਼ਲ ਪ੍ਰਸੰਨਤਾ ਦਿੱਲੀ ਦੀ ਸੁਣਾਈ, ਮਹਾਰਾਜ ਜੀ ਦੇ ਚਰਨਾਂ ਵਿਚ ਜਿਹੜੀ ਸੰਗਤ ਦੀ ਅਰਦਾਸ ਸੀ ਉਹ ਸੁਣਾਈ।
ਪਰ ਹਕੀਕਤ ਪੁਨੇ ਬੁਝਾਈ,
ਫਿਰ ਹੋਰ ਜਿਹੜੀ ਹਕੀਕਤ ਸੀ ਸਾਰੀ ਉਹ ਮਹਾਰਾਜ ਜੀ ਨੂੰ ਦੱਸੀ ਸਮਝਾਈ ਹੈ।
ਅੰਤਰ ਜਾਮੀ ਰਾਵਰ ਸਾਰੇ,
ਹੁਣ ਸਤਿਗੁਰੂ ਜੀ ਤੁਸੀਂ ਤਾਂ ਅੰਤਰ ਜਾਮੀ ਹੋ, ਸਭ ਕੁਝ ਜਾਣਦੇ, ਉੱਥੇ ਜੋ ਕੁਝ ਹੋਇਆ ਜਾਂ ਹੋ ਰਿਹਾ ਮਹਾਰਾਜ ਜੀ ਤੁਸੀਂ ਜਾਣਦੇ ਹੋ।
ਬਿਨਾ ਕਹੇ ਜਾਣੋ ਜਗ ਕਾਰੇ,
ਬਿਨਾ ਕਿਹਾ ਸਾਰੇ ਜਗਤ ਦੇ ਕਾਰ ਨੂੰ ਤੁਸੀਂ ਜਾਣਦੇ ਹੋ ਸਤਿਗੁਰੂ ਜੀ।
ਸ੍ਰੀ ਹਰ ਰਾਏ ਨਿਕਟ ਸਿੱਖ ਸੰਗਤ,
ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਦੇ ਨੇੜੇ ਉਸ ਵਕਤ ਸਿੱਖ ਸੰਗਤਾਂ ਬੈਠੀਆਂ ਸਨ।
ਬੈਠੇ ਹੋਤੇ ਨਿਕਟ ਕਰ ਪੰਗਤ,
ਨੇੜੇ ਹੋ ਕੇ ਪੰਗਤ ਵਿਚ ਗੁਰੂ ਕੇ ਸਿੱਖ ਗੁਰੂ ਦੀਆਂ ਸੰਗਤਾਂ ਬੈਠੀਆਂ ਹੋਈਆਂ ਨੇ।
ਸਭ ਹਿਨ ਕੇ ਸੁਨਾ ਬੇਕਾਰਨ,
ਸਾਰਿਆਂ ਦੇ ਸੁਣਾਉਣ ਵਾਸਤੇ ਕਿ ਸੰਗਤ ਨੂੰ ਵੀ ਪਤਾ ਲੱਗ ਜੇ ਕਿ ਰਾਮ ਰਾਏ ਨੇ ਉੱਥੇ ਕੀ ਕੀਤਾ ਹੈ, ਕਿਹੋ ਜਿਹੀਆਂ ਕਰਾਮਾਤਾਂ ਅਜਮਤਾਂ ਵਿਖਾਈਆਂ ਨੇ। ਸਾਰੀ ਸੰਗਤ ਨੂੰ ਸੁਣਾਉਣ ਨਿਮਿਤ ਗੁਰੂ ਹਰ ਰਾਏ ਸਾਹਿਬ ਜੀ ਉਹ ਸਿੱਖ ਨੂੰ ਪੁੱਛਣ ਲੱਗੇ,
ਕਹੋ ਬਿਰਤਾਂਤ ਦਿੱਲੀ ਮੈਂ ਜੈਸਾ,
ਮਹਾਰਾਜ ਜੀ ਕਹਿੰਦੇ ਸਿੱਖਾ ਦੱਸ ਦਿੱਲੀ ਵਿਚ ਕੀ ਬਿਰਤਾਂਤ ਪਸਰਿਆ, ਦਿੱਲੀ ਦੇ ਵਿਚ ਰਾਮ ਰਾਏ ਨੇ ਕਿੱਦਾਂ ਦੇ ਕੌਤਕ ਵਿਖਾਏ ਹਨ,
ਤੁਰ ਕੇ ਸ਼ਰ ਵਰਤੇ ਕੋ ਕੈਸਾ,
ਦੱਸੋ ਬਾਦਸ਼ਾਹ ਕਿਵੇਂ ਵਰਤਦਾ, ਬਾਬੇ ਰਾਮ ਰਾਏ ਨਾਲ ਕਿਵੇਂ ਪੇਸ਼ ਆਉਂਦਾ,
ਰਾਮ ਰਾਏ ਕੋ ਮਿਲਵੋ ਪਇਓ,
ਰਾਮ ਰਾਏ ਨੇ ਜਾ ਕੇ ਬਾਦਸ਼ਾਹ ਨਾਲ ਮਿਲਾਪ ਕੀਤਾ, ਕਿਵੇਂ ਮਿਲਾਪ ਕੀਤਾ,
ਕਿਸ ਪ੍ਰਕਾਰ ਪੂਰਬ ਚੱਲ ਗਏ ਹੋ,
ਬਾਬਾ ਜੀ ਕਿਵੇਂ ਚੱਲ ਕੇ ਗਏ ਨੇ ਰਾਮ ਰਾਏ ਜੀ ਉੱਥੇ, ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਦਿੱਲੀ ਜਾ ਕੇ,
ਬਚਨ ਸਪਰਸ਼ਨ ਕੈਸੇ ਕੀਏ,
ਕਿਵੇਂ ਬਾਦਸ਼ਾਹ ਨਾਲ ਗੱਲਬਾਤ ਹੋਈ ਹੈ ਉਹਨਾਂ ਦੀ, ਬਾਦਸ਼ਾਹ ਨਾਲ ਉਹਨਾਂ ਨੇ ਕੀ ਕੀ ਗੱਲਾਂ ਕੀਤੀਆਂ ਹਨ,
ਕਿਮ ਉੱਤਰ ਬਾਦੀ ਕੋ ਦੀਏ,
ਜਿਹੜੇ ਵਾਦੀ ਸਨ ਝਗੜਾ ਕਰਨ ਵਾਲੇ ਝਗੜਾਲੂ ਸਨ ਉਹਨਾਂ ਨੂੰ ਬਾਬਾ ਰਾਮ ਰਾਏ ਜੀ ਨੇ ਕਿੱਦਾਂ ਦੇ ਜਵਾਬ ਦਿੱਤੇ ਹਨ,
ਲੈਣ ਦੇਣ ਕੋ ਕਿਮ ਵਿਵਹਾਰ,
ਉੱਥੇ ਉਹਨਾਂ ਦਾ ਲੈਣ ਦੇਣ ਦਾ ਵਿਵਹਾਰ ਕਿਵੇਂ ਚੱਲਦਾ ਹੈ, ਕਿਵੇਂ ਉੱਥੇ ਲੈਣ ਦੇਣ ਦਾ ਵਿਵਹਾਰ ਚੱਲ ਰਿਹਾ,
ਕਿਮ ਸਨਮਾਨ ਅਮਾਨ ਉਚਾਰ,
ਉਹਨਾਂ ਦਾ ਉੱਥੇ ਆਦਰ ਕਿਸ ਤਰ੍ਹਾਂ ਦਾ ਹੈ, ਕਿ ਅਨਾਦਰ ਵੀ ਹੁੰਦਾ ਹੈ ਕਿ ਕੋਈ ਅਨਾਦਰ ਵੀ ਕਰਦਾ ਜਾਂ ਆਦਰ ਵੀ ਕਰਨ ਵਾਲੇ ਹਨ,
ਕਿੰਨੇ ਦਿਵਸ ਮੈਂ ਮੇਲ ਕਰਨ ਤੇ,
ਕਿੰਨੇ ਕ ਦਿਨਾਂ ਬਾਅਦ ਬਾਦਸ਼ਾਹ ਨੂੰ ਮਿਲਦੇ ਨੇ ਰਾਮ ਰਾਏ ਜੀ, ਰੋਜ਼ ਮਿਲਦੇ ਨੇ ਜਾਂ ਕਦੇ ਕਦੇ ਮਿਲਦੇ ਨੇ,
ਕਰਾਮਾਤ ਕਿਮ ਤਿਸੇ ਦਿਖਣ ਤੇ,
ਇਸ ਤਰ੍ਹਾਂ ਦੀਆਂ ਕਰਾਮਾਤਾਂ ਵਿਖਾਉਂਦੇ ਨੇ ਔਰੰਗਜ਼ੇਬ ਨੂੰ, ਕੈਸੀਆਂ ਅਜਮਤਾਂ ਵਿਖਾਉਂਦੇ ਨੇ,
ਕਿਮ ਸਤਿਗੁਰ ਘਰ ਕੀ ਵਡਿਆਈ,
ਕਿਵੇਂ ਗੁਰੂ ਘਰ ਦੀ ਵਡਿਆਈ ਉਹਨਾਂ ਨੇ ਪ੍ਰਗਟ ਕੀਤੀ ਆ ਉੱਥੇ ਜਾ ਕੇ,
ਰਾਖੇ ਪੇਸ਼ਾ ਕੇ ਬਾਦ ਉਠਾਈ।
ਬਾਦਸ਼ਾਹ ਬਾਬੇ ਰਾਮ ਰਾਏ ਨਾਲ ਪਿਆਰ ਰੱਖਦਾ ਜਾਂ ਝਗੜਾ ਹੀ ਕਰਦਾ ਰਹਿੰਦਾ ਜਾਂ ਲੜਾਈ ਕਰਦਾ ਰਹਿੰਦਾ, ਕਿਸ ਤਰ੍ਹਾਂ ਦਾ ਸੁਭਾਅ ਹੈ ਬਾਦਸ਼ਾਹ ਦਾ ਰਾਮ ਰਾਏ ਨਾਲ?
ਅੱਗੇ ਵੀ ਸੁਧ ਆਵਤ ਰਹੀ,
ਅੱਗੇ ਵੀ ਸਾਡੇ ਕੋਲ ਖਬਰਾਂ ਤਾਂ ਪਹੁੰਚਦੀਆਂ ਰਹੀਆਂ ਨੇ, ਚਿੱਠੀਆਂ ਤਾਂ ਸਾਡੇ ਕੋਲ ਪਹਿਲਾਂ ਵੀ ਆਉਂਦੀਆਂ ਰਹੀਆਂ ਹਨ।
ਜਿਮ ਬੀਤੀ ਨਰ ਗਨ ਤਿਮ ਕਈ,
ਉੱਥੇ ਜਿਵੇਂ ਬੀਤਦੀ ਰਹੀ ਆ ਉਸੇ ਤਰ੍ਹਾਂ ਸਾਡੇ ਕੋਲ ਚਿੱਠੀ ਆਉਂਦੀ ਰਹੀ ਹੈ।
ਤਉ ਸਮੀਪੀ ਤੂੰ ਨਿਤ ਰਹੇ,
ਪਰ ਸਿੱਖਾ ਅੱਜ ਤੂੰ ਆਪ ਚੱਲ ਕੇ ਆਇਆ, ਤੂੰ ਤਾਂ ਰਾਮ ਰਾਏ ਦੇ ਬਿਲਕੁਲ ਨਾਲ ਰਹਿਣਾ, ਤੂੰ ਤਾਂ ਰਾਮ ਰਾਏ ਦਾ ਬਿਲਕੁਲ ਨਿਕਟਵਰਤੀ ਹੈ।
ਅਲਪ ਅਦਕ ਗੱਤ ਸਭ ਹੂੰ ਲੈ,
ਛੋਟੀ ਵੱਡੀ ਹਰ ਇੱਕ ਗੱਲ ਨੂੰ ਤੂੰ ਚੰਗੀ ਤਰ੍ਹਾਂ ਜਾਣਦਾ। ਜੇ ਰਾਮ ਰਾਏ ਨਾਲ ਰਹਿਣਾ ਤੇ ਤੈਨੂੰ ਕੱਲੀ ਕੱਲੀ ਗੱਲ ਦਾ, ਭਾਵੇਂ ਕੋਈ ਨਿੱਕੀ ਗੱਲ ਹੈ ਭਾਵੇਂ ਕੋਈ ਵੱਡੀ ਗੱਲ ਹੈ, ਹਰ ਇੱਕ ਗੱਲ ਦਾ ਤੈਨੂੰ ਗਿਆਨ ਹੈ।
ਜਬ ਕੇ ਦਿੱਲੀ ਨਗਰ ਪ੍ਰਵੇਸ਼ੇ,
ਜਦੋਂ ਦੇ ਦਿੱਲੀ ਨਗਰ ਵਿੱਚ ਰਾਮ ਰਾਏ ਨੇ ਪ੍ਰਵੇਸ਼ ਕੀਤਾ,
ਸਭ ਕੋ ਸਭ ਬਿਰਤਾਂਤ ਕਹੋ ਤੈਸੇ,
ਉਦੋਂ ਦਾ ਹੁਣ ਤੱਕ ਦਾ ਜਿੰਨਾ ਬਿਰਤਾਂਤ ਤੂੰ ਵੇਖਿਆ ਸਾਨੂੰ ਕੱਲੀ ਕੱਲੀ ਗੱਲ ਦੱਸ। ਬਾਬਾ ਰਾਮ ਰਾਏ ਜੀ ਬਾਰੇ ਕੱਲੀ ਕੱਲੀ ਗੱਲ ਦੱਸ, ਉਨ੍ਹਾਂ ਨੇ ਕੀ ਕੀਤਾ ਉੱਥੇ, ਬਾਦਸ਼ਾਹ ਨਾਲ ਕਿਵੇਂ ਮੇਲ ਹੁੰਦਾ, ਰੋਜ਼ ਮਿਲਦੇ ਨੇ ਕਦੇ ਕਦੇ ਮਿਲਦੇ ਨੇ, ਬਾਦਸ਼ਾਹ ਉਨ੍ਹਾਂ ਦਾ ਸਨਮਾਨ ਕਰਦਾ ਜਾਂ ਝਗੜਾ ਕਰਦਾ, ਕੱਲੀ ਕੱਲੀ ਗੱਲ ਹੇ ਸਿੱਖਾ ਤੂੰ ਉਥੋਂ ਚੱਲ ਕੇ ਆਇਆ, ਇੱਕ ਇੱਕ ਵਚਨ ਸਾਨੂੰ ਉਥੋਂ ਦਾ ਸੁਣਾਣਾ ਕਰ।
ਹਿਮ ਸਤਗੁਰ ਤੇ ਸੁਣ ਸਿੱਖ ਸੋਏ,
ਉਹ ਸਿੱਖ ਜਿਹੜਾ ਦਿੱਲੀਓਂ ਚੱਲ ਕੇ ਆਇਆ ਸੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ,
ਕਰੀ ਅਰਦਾਸ ਬੰਦ ਕਰ ਦੋਏ,
ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਸਤਿਗੁਰਾਂ ਨੂੰ, ਕਹਿਣ ਲੱਗਾ
ਜਬ ਕੇ ਪੂਰੀ ਪ੍ਰਵੇਸ਼ੇ ਜਾਏ।
ਕਹਿੰਦੇ ਮਹਾਰਾਜ ਜੀ ਜਦੋਂ ਦੇ ਬਾਬਾ ਰਾਮ ਰਾਏ ਜੀ ਦਿੱਲੀ ਚ ਪ੍ਰਵੇਸ਼ ਕਰਕੇ ਗਏ ਨੇ,
ਰਹੇ ਤਾਂ ਆਨੰਦ ਉਪਜਾਏ,
ਉਦੋਂ ਦੇ ਆਨੰਦ ਚ ਹੀ ਰਹੇ ਨੇ, ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਉੱਥੇ ਕੋਈ ਦੁੱਖ ਤਕਲੀਫ਼ ਨਹੀਂ ਆਈ, ਉਦੋਂ ਦੇ ਬਾਬਾ ਜੀ ਆਨੰਦ ਵਿੱਚ ਹੀ ਰਹੇ ਹਨ।
ਅਜਮਤ ਜਾਚੇ ਜਿਸ ਤੁਰ ਕੇਸ਼,
ਬਾਦਸ਼ਾਹ ਉਨ੍ਹਾਂ ਕੋਲੋਂ ਅਜਮਤਾਂ ਦੀ ਮੰਗ ਕਰਦਾ ਰਿਹਾ, ਜਿਹੋ ਜਿਹੋ ਜੀ ਕਰਾਮਾਤ ਬਾਦਸ਼ਾਹ ਮੰਗਦਾ ਰਿਹਾ,
ਪੁੱਤਰ ਆਪ ਕੋ ਦੇ ਤਿਮ ਬੇਸ਼,
ਤੁਹਾਡੇ ਪੁੱਤਰ ਨੇ ਚੰਗੀ ਤਰ੍ਹਾਂ ਉਸੇ ਤਰ੍ਹਾਂ ਦੀ ਕਰਾਮਾਤ ਬਾਦਸ਼ਾਹ ਨੂੰ ਵਿਖਾਈ ਜਿਸ ਤਰ੍ਹਾਂ ਦੀ ਕਰਾਮਾਤ ਬਾਦਸ਼ਾਹ ਨੇ ਵੇਖਣ ਦੀ ਇੱਛਾ ਜ਼ਾਹਰ ਕੀਤੀ।
ਦਸ ਅਰ ਤੀਨ ਹਜ਼ਾਰ ਦਰਬ ਦੇ,
13,000 ਰੁਪਇਆ ਰੋਜ਼ ਬਾਦਸ਼ਾਹ ਬਾਬਾ ਰਾਮ ਰਾਏ ਜੀ ਨੂੰ ਦਿੰਦਾ, 10 ਅਰ 3 ਯਾਨੀ ਕਿ 13,000 ਰੁਪਇਆ ਉਦੋਂ ਮਾਇਨਾ ਰੱਖਦਾ ਸੀ, 13,000 ਰੁਪਇਆ ਔਰੰਗਜ਼ੇਬ ਬਾਦਸ਼ਾਹ ਹਰ ਰੋਜ਼ ਬਾਬਾ ਰਾਮ ਰਾਏ ਜੀ ਨੂੰ ਭੇਟ ਕਰਦਾ।
ਵਧਿਓ ਸਮਾਜ ਤੁਰੰਗਮ ਆਦ,
ਬਾਬਾ ਜੀ ਦਾ ਬੜਾ ਸਮਾਜ ਵੱਧ ਗਿਆ, ਉੱਥੇ ਤਾਂ ਉਨ੍ਹਾਂ ਨੇ ਕਈ ਘੋੜੇ ਖਰੀਦ ਲਏ ਨੇ, ਬਹੁਤ ਸਾਰੇ ਘੋੜੇ ਹੋ ਗਏ ਨੇ ਉਨ੍ਹਾਂ ਦੇ ਕੋਲ ਸੈਂਕੜੇ ਦੀ ਗਿਣਤੀ ਚ,
ਸਿੱਖ ਹਜ਼ਾਰੋਂ ਹੋਏ ਆਨ,
ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੀ ਸਿੱਖੀ ਧਾਰਨ ਕਰ ਲਈ ਹੈ, ਬਹੁਤ ਸਾਰੇ ਸਿੱਖ ਉਨ੍ਹਾਂ ਦੇ ਕੋਲ ਆਉਣ ਲੱਗ ਪਏ ਹਨ।
ਅਦਕ ਪ੍ਰਤਾਪ ਪਇਓ ਤਿਸ ਥਾਨ,
ਬੜਾ ਪ੍ਰਤਾਪ ਹੋ ਗਿਆ ਉਨ੍ਹਾਂ ਦਾ ਉਸ ਜਗ੍ਹਾ ਤੇ, ਬੜਾ ਜਾਹੋ ਜਲਾਲ ਪ੍ਰਗਟ ਹੋਇਆ।
ਨਿਕਟ ਨੋਰੰਗੇ ਕੇ ਨਿਤ ਜਾਤ,
ਬਾਬਾ ਰਾਮ ਰਾਏ ਜੀ ਹਰ ਰੋਜ਼ ਬਾਦਸ਼ਾਹ ਕੋਲ ਜਾਂਦੇ ਨੇ, ਇਹ ਨੀ ਵੀ ਕਦੇ ਕਦੇ, ਰੋਜ਼ ਹੀ ਉਹ ਬਾਦਸ਼ਾਹ ਦੀ ਕਚਹਿਰੀ ਵਿੱਚ ਬਾਦਸ਼ਾਹ ਕੋਲ ਜਾਂਦੇ ਨੇ।
ਸਨਮਾਨਤ ਕੈ ਮਧੁਰ ਬਾਤ,
ਬਾਦਸ਼ਾਹ ਵੀ ਉਹਨਾਂ ਦਾ ਬੜਾ ਸਨਮਾਨ ਕਰਦਾ, ਬੜਾ ਸਤਿਕਾਰ ਕਰਦਾ, ਮਿੱਠੀਆਂ ਮਿੱਠੀਆਂ ਗੱਲਾਂ ਕਰਦਾ।
ਬਸ ਅਮੋਲਕ ਅਰਪਣ ਕਰੇ,
ਅਮੋਲਕ ਅਮੋਲਕ ਵਸਤੂਆਂ, ਬੜੀਆਂ ਕੀਮਤੀ ਵਸਤੂਆਂ ਬਾਦਸ਼ਾਹ ਔਰੰਗਜ਼ੇਬ ਆਪ ਖੁਦ ਬਾਬਾ ਰਾਮ ਰਾਏ ਜੀ ਨੂੰ ਭੇਟ ਕਰਦਾ।
ਅਜਮਤ ਦੇਖ ਪਾਓ ਉਰ ਧਰੇ,
ਬਾਬਾ ਜੀ ਦੀਆਂ ਕਰਾਮਾਤਾਂ ਵੇਖ ਕੇ ਬੜਾ ਪ੍ਰੇਮ ਕਰਦਾ, ਬੜਾ ਭਾਉ ਕਰਦਾ ਹੈ।
ਬ੍ਰਿਤ ਅਖੇਰ ਜਾਤੇ ਸੰਗ,
ਇਕੱਠੇ ਸ਼ਿਕਾਰ ਖੇਡਣ ਜਾਂਦੇ ਨੇ, ਜਦੋਂ ਬਾਦਸ਼ਾਹ ਸ਼ਿਕਾਰ ਤੇ ਚੜਦਾ ਹੈ ਉਹ ਬਾਬਾ ਰਾਮ ਰਾਏ ਜੀ ਨੂੰ ਵੀ ਨਾਲ ਲੈ ਕੇ ਜਾਂਦਾ।
ਗਜ ਸਿਵਕਾ ਕੇ ਚੜੇ ਤੁਰੰਗ,
ਭਾਵੇਂ ਹਾਥੀ ਤੇ ਚੜ ਕੇ ਜਾਣ, पालकी ते जान चाहे घोड़े ते चढ़ के जान
गुर अर्जन श्री हर गोबिंद
महाराज जी जिवें वड्डे सतगुरु होए ने ना गुरु अर्जन देव साहब जी गुरु हर गोबिंद साहब जी महाराज
इनको पाजिम मान बिलंद
जिवें उन्हां दा बड़ा मान सत्कार सी गुरु अर्जन देव साहब गुरु हर गोबिंद साहब दा जिवें बड़ा मान सी बड़ा सत्कार सी
श्री तरावर के सुत को
उदा दा ही सत्कार तुहाडे पुत्र बाबे राम राय दा है
करे शाह अर राखे इत को
बादशाह हर वेले उन्हां नूं अपने कोल रखदा है
वड्डी पीर नित प्रत टिदो
है पहलो के भाई गुरदास जी ते त्यादक सिख उन्हां दे कोल रहिंदे हन
बड़ी पीर नित प्रत टिदो
है बड़ी भीड़ बड़ा बड़ा इकट्ठ उन्हां दे कोल हुंदा है
तरे भाव दर्शन को जोवे
भावना धार के सिख उन्हां दे दर्शन करदे हन
बहुतन तरे उपायन अरपे
बड़ा धन ते बहुत सारियां भेटावां भेट करदे हन
वर को जाच सराप ते डरपे
ते उन्हां दे कोलों वर मंगदे ने बाबा राम राय जी दे सराप तो हर एक बंदा उत्थे डरदा है कि बाबा जी कोई श्राप ना दे देना
जय जयकार गुरन को सारे
गुरुआं दी जय जयकार कीती सारे गुरुआं दी उत्थे जय जयकार हो रही है
नमो करे अर बिने उचारे
लोक उन्हां नूं मत्था टेकदे ने ते बेनतियां करदे ने
जानत है बरते जग जीती
जिन्नी संसार दे विच कला वरतदी है
अजमत दीन अब तिथि
वो जिन्निया करा माता बाबा राम राय जी ने बखाइया ने हे सतगुरु जी मैं तुहानू दसदा कि बाबा जी ने उत्थे केड़िया केड़िया करा माता बखाइया हन
कबित अज को जीवाए बैठे कूप पार जाए
कहते एक ता पहले दिन जाके उन्होंने बकरा जूंदा कीता फिर खूह दे उत्ते आके बैठे खूह ते आसन ला दिता ते खूह ते आके बैठे
फल मक्के ते मंगाए तू बेगम बताई है
फिर मक्के तो फल मंगा के औरंगजेब नूं दिते फिर बादशाह दी जेड़ी सब तो हितैषी बेगम सी ओदे बारे दस्या
पद्मनी आन चंद दूजो आसमान पयो
पद्मनी स्त्री लिया के औरंगजेब नूं विखाई सिंगला दीप दे टापू तो ते फिर दूजा चंद्रमा विखाया दूजा चन आकाश विच विखाया
तोशे खाने थान कर गिनती सुनाई है
बादशाह दे तोशे खाने च किन्ने क पैसे ने ओ पैसियां दी गिनती करके सुनाई
केहरी अखेर को जन्म पाज पूरब को
फिर शेर दे शिकार दी गल सुनाई भी शेर नु तुसी मार नहीं सकोगे फिर ओ जन्म सुनाया बाज दा जेड़ा बाज बादशाह औरंगजेब दा सी उस बाज दा पूर्वला जन्म सुनाया कि ओदा जन्म केड़ा सी
फल देव रूख के चित्र समताई है
फिर कहंदे फल विखाए फल खवादे फल खवाए जेड़े देव तरु कल्प ब्रिछ दे फल मंगा के खवाए फिर जेड़े चिट्टे केसा नो काले कीते
जमना पे फिरे ओरे हरे मते करी चरे
जमना दे पानी उत्ते फिरे ते जेड़े ओरे हरे कीते फिर एदा होर अनेकां प्रकार दियां करामातां विखाईयां
जी थक तारे दिन धन जीत पाई है
मस्त हाथी ते सवारी कीती जुबान रोक दिती उन्हां दी तारे दिखवाए दिन दे विच एदा बहुत सारा धन जित प्राप्त कीता
मरी को हटाए छाओ छाई पे प्रसूत सिस
कहिंदे फिर मरी फैली हुई सी दिल्ली च ओ हटाई फिर बालक दा जन्म नहीं सी हुंदा औरंगजेब दे पुत्र दा ओदे वास्ते बाबा जी ने जपजी साहब दा पाठ करके जल दिता ते बालक दा जन्म होया
उजबक टाए अलाव दीन मृत उपता
फिर जेड़ा उजबक पलवान सी ओनू अपने सेवादार कोलों टवा दिता उजबक पलवान नू टवा के फिर उथे बस ने जेड़ा अलाव दीन जिनू अल्लाह दीन भी कहंदे ने ओदी मौत दसी कि अज तो सत दिना बाद तेरी मौत होवेगी
सुपनो बताए नोका जोर कह लुका जन दे
ते कहंदे फिर सुपना दसिया औरंगजेब दा कि सुपना केड़ा वेख्या ते फिर ओदी किश्ती टुट गई सी औरंगजेब दी दरिया विच जमुना विच ओ जोड़ी ਫਿਰ ਉਹਨੂੰ ਲੋਕਾਂਜਨ ਦਿੱਤਾ। ਲੋਕਾਂਜਨ ਕਹਿੰਦੇ ਨੇ ਅੱਖਾਂ ਚ ਜਿਹੜਾ ਸੁਰਮਾ ਪਾ ਕੇ ਅਲੋਪ ਹੋ ਗਿਆ ਔਰੰਗਜ਼ੇਬ।
ਤੇਨ ਕੋ ਜਵਾਏ ਦਈ ਤਸਬੀ ਸੋ ਮੁਕਤਾ।
ਮਰੀ ਹੋਈ ਗਾਂ ਜਿਉਂਦੀ ਕੀਤੀ, ਇੱਥੇ ਹੀ ਬਸ ਨੇ ਉਹਦੀ ਤਸਬੀ ਚੋਰੀ ਹੋ ਗਈ ਸੀ, ਮਾਲਾ ਚੋਰੀ ਹੋ ਗਈ ਸੀ, ਉਹ ਪ੍ਰਗਟ ਕਰਕੇ ਦਿੱਤੀ। ਫਿਰ ਇੱਕ ਅੰਗਰੇਜ਼ ਅਫਸਰ ਨੇ ਮੋਤੀ ਦਿੱਤਾ, ਉਹਦੇ ਨਾਲ ਲਾ ਇੱਕ ਹੋਰ ਕੀਮਤੀ ਮੋਤੀ ਪ੍ਰਗਟ ਕਰਕੇ ਦਿੱਤਾ।
ਖਾਇਓ ਸੋ ਬਤਾਇਓ ਖੱਟ ਹਿੱਤ ਫਲ ਇੱਕ ਠੈਂਕ।
ਜੋ ਖਾਧਾ ਸੀ ਔਰੰਗਜ਼ੇਬ ਨੇ ਉਹ ਦੱਸਿਆ ਵੀ ਤੂੰ ਆਹ ਕੁਝ ਖਾਧਾ, ਪੰਜ ਤਰ੍ਹਾਂ ਦਾ ਮਾਸ ਖਾਧਾ, ਤਿੰਨ ਤਰ੍ਹਾਂ ਦੇ ਚੋਲ ਖਾਧੇ ਨੇ, ਏਦਾਂ ਉਹਨੂੰ ਦੱਸਿਆ ਕਿ ਤੂੰ ਤਿੰਨ ਹੀ ਤਰ੍ਹਾਂ ਦੇ ਫਲ ਖਾਧੇ ਨੇ, ਏਦਾਂ ਸਾਰਾ ਉਹਦਾ ਖਾਧਾ ਹੋਇਆ ਦੱਸਿਆ। ਫਿਰ ਛੇ ਰੁੱਤਾਂ ਦੇ ਫਲ ਇਕੱਠੇ ਕਰਕੇ ਮੰਗਵਾਏ।
ਆਗ ਪਰ ਬਾਗ ਪਾਸ ਮਾਦ ਸੰਗ ਜੁਕਤਾ।
ਅੱਗ ਦੇ ਉੱਤੇ ਬਾਗ ਵਿਖਾਇਆ ਤੇ ਫਿਰ ਪੰਜ ਦਿਨਾਂ ਦੀ ਸਮਾਧੀ ਲਾ ਕੇ ਵਿਖਾਈ।
ਅਸਵ ਦਰਿਆਈ ਜੇਠ ਸੀਤਲ ਚਲਾਈ ਬਾਹੋ।
ਦਰਿਆਈ ਘੋੜੇ ਵਿਖਾਏ, ਫਿਰ ਠੰਡੀ ਹਵਾ ਚਲਾ ਕੇ ਵਿਖਾਈ।
ਭੂਮ ਕੋ ਉਚਾਈ ਕੈ ਸੰਤੋਖ ਸਿੰਘ ਬਕਤਾ।
ਕਹਿੰਦੇ ਫਿਰ ਜ਼ਮੀਨ ਉੱਚੀ ਕਰ ਲਈ, ਜਦੋਂ ਕਾਜ਼ੀਆਂ ਨੇ ਚੌਂਕੀ ਚੁੱਕ ਲਈ ਸੀ ਉਹ ਜ਼ਮੀਨ ਹੀ ਉਨੀ ਉੱਚੀ ਕਰ ਦਿੱਤੀ ਬੈਠਣ ਵਾਸਤੇ। ਇਹ ਸਾਰੀਆਂ ਕਰਾਮਾਤਾਂ ਦੀ ਕਥਾ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਹਰ ਰਾਏ ਸਾਹਿਬ ਨੂੰ ਉਹ ਸੇਵਕ ਦੱਸ ਰਿਹਾ ਕਿ ਮਹਾਰਾਜ ਇਹ ਸਾਰੀਆਂ ਕਰਾਮਾਤਾਂ ਬਾਬਾ ਜੀ ਨੇ ਵਿਖਾਈਆਂ ਨੇ।
ਪੱਤਰੇ ਨਿਕਾਸੇ ਤਾਰੇ ਸੁਜਨੀ ਤੇ ਬੈਠੇ ਪੁੰਨ।
ਫਿਰ ਉਹਨਾਂ ਨੇ ਪੱਤਰੇ ਰੱਖ ਦਿੱਤੇ, ਤੁਰਕਾਂ ਨੇ ਗੁਰਬਾਣੀ ਦੇ ਥੱਲੇ ਰੱਖ ਦਿੱਤੇ ਸੀ, ਉਹ ਜਾ ਕੇ ਕੱਢ ਕੇ ਚੁੱਕ ਕੇ ਮੱਥਾ ਟੇਕਿਆ।
ਪੂਰਨ ਕੇ ਤਾਰੇ ਪਾਟ ਸੰਕਰ ਛੁਟਾਵਨੋ।
ਦਰਵਾਜਿਆਂ ਦੇ ਜਿਹੜੇ ਤਾਲੇ ਲੱਗੇ ਹੋਏ ਸੀ ਉਹ ਆਪਣੇ ਆਪ ਖੁਲਵਾ ਦਿੱਤੇ।
ਆਮਕ ਸੋਰਾ ਕੋ ਕਰਿਓ ਚਾਵਰ ਦੁਗਦ ਤਬ।
ਫਿਰ ਉਹਨਾਂ ਨੇ ਕਿਹਾ ਸੀ ਵੀ ਉਹ ਸ਼ਰਾਬ ਤੇ ਮੀਟ ਖਾਂਦੇ ਨੇ, ਤੇ ਕਹਿੰਦੇ ਉੱਥੇ ਉਹ ਦੁੱਧ ਤੇ ਚਾਵਲ ਪ੍ਰਗਟ ਕਰਕੇ ਵਿਖਾ ਦਿੱਤੇ।
ਪਾਲਕੀ ਚਲਾਈ ਬਿਨਾ ਨਾਰ ਦਿਖ ਰਾਵਨੇ।
ਫਿਰ ਬਿਨਾ ਕਹਾਰਾ ਤੋਂ ਪਾਲਕੀ ਚਲਾ ਕੇ ਵਿਖਾਈ ਹੈ।
ਕੰਕਨ ਕੇ ਕੰਕਨ ਮੰਗਾਏ ਤਾਤ ਕਾਲ ਟੇਦੇ।
ਸੋਨੇ ਦੇ ਕੰਚਨ ਦੇ, ਸੋਨੇ ਦੇ ਜਿਹੜੇ ਕੰਗਣ ਨੇ ਉਹ ਤਾਤ ਕਾਲ ਬੇਨਵੇ ਫਕੀਰ ਕੋਲੋਂ ਮੰਗਾ ਕੇ ਦਿੱਤੇ।
ਨੌਰੰਗ ਕੋ ਦਿਓ ਏਤ ਰਸ ਕੇ ਰਖਾਵਨੇ।
ਬਾਦਸ਼ਾਹ ਨੂੰ ਦੇ ਦਿੱਤੇ ਉਹ ਕੰਗਣ ਮੰਗਾ ਕੇ ਉਹਦੇ ਨਾਲ ਰਸ ਰੱਖਣ ਵਾਸਤੇ।
ਜਦ ਵੀ ਸਮਾਇਓ ਦੇਖ ਸੁਣ ਕੇ ਲੋਭਾਏ ਬੋ।
ਮਹਾਰਾਜ ਏਦਾਂ ਦੀਆਂ ਕਰਾਮਾਤਾਂ ਬਾਬਾ ਜੀ ਨੇ ਵਿਖਾਈਆਂ, ਸਾਰਾ ਜੱਗ ਹੈਰਾਨ ਹੋ ਗਿਆ ਵੇਖ ਕੇ।
ਸ਼ਾਹ ਕੇ ਸਹਿਤ ਸਭਾ ਅਚਰਜ ਪਾਵਨੇ।
ਬਾਦਸ਼ਾਹ ਦੇ ਸਮੇਤ ਸਾਰੀ ਸਭਾ ਹੈਰਾਨ ਹੋ ਗਈ, ਦੰਗ ਹੋ ਗਈ ਵੇਖ ਕੇ।
ਜੋ ਪਈ ਇਮ ਅਜਮਤ ਬੋ ਬਾਰ ਦਿਖਾਈ।
ਇਹਦਾ ਬੜੀ ਵਾਰ ਅਜਮਤਾਂ ਵਿਖਾਈਆਂ ਬਾਬਾ ਰਾਮ ਰਾਏ ਜੀ ਨੇ।
ਤਉ ਤੁਰਕ ਜੇ ਬਾਦੀ ਉਠਾਈ।
ਫਿਰ ਵੀ ਤੁਰਕਾਂ ਨੇ ਝਗੜਾ ਪੈਦਾ ਕਰੀ ਰੱਖਿਆ।
ਕਰਤੇ ਰਹੇ ਦਵੈਸ਼ ਬਹੁਤੇ।
ਮਹਾਰਾਜ ਜੀ ਬਹੁਤ ਸਾਰੇ ਤੁਰਕ ਬਾਬਾ ਜੀ ਨਾਲ ਦਵੈਸ਼ ਕਰਦੇ ਨੇ।
ਫਸੇ ਸ਼ਰ੍ਹਾਂ ਮੈਂ ਮੂਡ ਬਡੇਰੇ।
ਜਿਹੜੇ ਮੂਰਖ ਆਪਣੀ ਸ਼ਰ੍ਹਾਂ ਵਿਚ ਫਸੇ ਹੋਏ ਹਨ।
ਤਾਰਾ ਮਾਤ ਕੇ ਜੋਰ ਦਬਾਏ ਸਭਾ ਬਿਖੇ ਮੈਂ ਬੋਲਨ ਪਾਏ।
ਤਾਰਾ ਮਾਤ ਦੇ ਜ਼ੋਰ ਨਾਲ ਬਾਬਾ ਜੀ ਨੇ ਉਹਨਾਂ ਸਾਰਿਆਂ ਨੂੰ ਦਬ ਲਿਆ, ਉਹ ਬਾਬਾ ਜੀ ਦੇ ਸਾਹਮਣੇ ਬੋਲ ਨਹੀਂ ਸਕੇ।
ਦੂਨੀ ਚੋਨੀ ਬਹੁ ਵਡਿਆਈ ਰਾਵਰ ਕੇ ਸੁਤ ਨਿਤ ਪ੍ਰਤ ਪਾਈ।
ਸੋਹਣੀ ਚੌਣੀ ਕਰਾਮਾਤ ਪ੍ਰਗਟ ਕਰਕੇ ਵਿਖਾਈ ਬਾਬਾ ਰਾਮ ਰਾਏ ਜੀ ਨੇ, ਔਰ ਵਡਿਆਈ ਪ੍ਰਾਪਤ ਕੀਤੀ ਤੁਹਾਡੇ ਪੁੱਤਰ ਨੇ। ਪਹਿਲਾਂ ਤਾਂ ਇਹ ਸਾਰੀਆਂ ਗੱਲਾਂ ਦੱਸੀਆਂ, ਫਿਰ ਉਹ ਵੀ ਬਚਨ ਦੱਸਿਆ ਕਿ ਕਿਵੇਂ ਬਾਬਾ ਜੀ ਨੇ ਪੰਗਤੀ ਬਦਲੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।